ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਦ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਦ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਮੁੱਚੀ ਮਾਨਵਤਾ ਦੇ ਉਧਾਰ ਲਈ ਜੋ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਤੋਂ ਸਰਵਣ ਕੀਤਾ ਹੈ। ਸੰਗਤ ਜੀ, ਇੱਕ ਤਾਂ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ, ਦੂਸਰਾ ਅੱਜ ਬੰਦੀ ਛੋੜ ਦਿਵਸ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਦੇ ਹੋਏ ਕਿ ਜਿਸ ਵੇਲੇ ਸਤਿਗੁਰੂ ਜੀ ਗਵਾਲੀਅਰ ਦੀ ਕੈਦ ਵਿੱਚੋਂ ਕੇਵਲ ਆਪ ਹੀ ਰਿਹਾ ਨਹੀਂ ਹੋਏ, ਜਿਹੜੇ ਰਾਜਸੀ ਕੈਦੀ ਉਸ ਕਿਲੇ ਵਿੱਚ ਬੰਦ ਸਨ ਉਹਨਾਂ ਨੂੰ ਹਜ਼ੂਰ ਨੇ ਆਪਣੇ ਚੋਲੇ ਦੀਆਂ ਲੜੀਆਂ ਪਕੜਾ, ਤਨੀਆਂ ਪਕੜਾ, ਹਜ਼ੂਰ ਨੇ ਆਪਣਾ ਪੱਲੂ ਪਕੜਾ, ਉਸ ਕਿਲੇ ਦੀ ਕੈਦ ਤੋਂ ਮੁਕਤ ਕੀਤਾ ਤੇ ਉਸ ਦਿਨ ਸਤਿਗੁਰਾਂ ਦੇ ਨਾਮ ਨਾਲ ਜੁੜਿਆ ਦਾਤਾ ਬੰਦੀ ਛੋੜ ਜੀ, ਸਤਿਗੁਰਾਂ ਦੇ ਬੰਦੀ ਛੋੜ ਦਿਵਸ ਦੀ ਸਮੁੱਚੀ ਸਿੱਖ ਜਗਤ ਨੂੰ, ਕਾਇਨਾਤ ਨੂੰ ਬਹੁਤ ਬਹੁਤ ਵਧਾਈ ਹੋਵੇ। ਆਓ ਸੰਗਤ ਜੀ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ, ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸ਼ਬਦ ਦੀ ਕਲਾ ਵਰਤਾਓ, ਮਨ ਦਾ ਟਿਕਾ ਬਖਸ਼ਦੇ ਹੋਏ ਆਪ ਵਿੱਚ ਵਰਤ ਕੇ ਸੇਵਾ ਕਰਾ ਲਵੋ। ਅਸੀਸ ਉਚਾਰਨ ਕਰੋ ਸੰਗਤ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਅੱਜ ਸਤਿਗੁਰਾਂ ਨੇ ਧਨਾਸਰੀ ਰਾਗ ਵਿੱਚ ਜੋ ਸ਼ਬਦ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਉਚਾਰਨ ਕੀਤਾ ਹੈ। ਪਿਛਲੇ ਦਿਨੀ ਵੀ ਸਤਿਗੁਰਾਂ ਨੇ ਇਹ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਸੀ, ਅੱਜ ਫਿਰ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇਹ ਪਵਿੱਤਰ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਨੂੰ ਬਖਸ਼ਿਸ਼ ਕੀਤਾ ਹੈ।
ਪਾਣੀ ਪੱਖਾ ਪੀਸੋ ਸੰਤ ਆ ਗਏ।
ਸਤਿਗੁਰੂ ਜੀ ਅੱਜ ਇਸ ਅੰਮ੍ਰਿਤ ਸ਼ਬਦ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਰਦਾਸ ਕਰਕੇ ਇਹ ਦਾਤਾਂ ਮੰਗ ਰਹੇ ਨੇ। ਭਾਵਾਂ ਸਤਿਗੁਰੂ ਆਪ ਪ੍ਰਤੱਖ ਹਰ ਨੇ, ਅਸੀਂ ਬਾਣੀ ਜਦੋਂ ਪੜ੍ਹਦੇ ਹਾਂ ਇਹ ਸਾਰੇ ਭੱਟ ਸਾਹਿਬਾਨ ਜੀ ਦੇ ਬਚਨ ਤਕਰੀਬਨ ਹਰ ਸਿੱਖ ਦੇ ਕੰਨਾਂ ਵਿੱਚ ਗੂੰਜਦੇ ਨੇ। ਤਤ ਵਿਚਾਰ ਯਾ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇੱਥੋਂ ਤੱਕ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਕਲਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗਵੇ ਧਰੋ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਜਦੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ, ਕੁਝ ਸ਼ਬਦ ਉਹ ਨੇ ਜਿਹੜੇ ਉਪਦੇਸ਼ ਰੂਪ ਵਿੱਚ ਨੇ, ਇਸ ਢੰਗ ਨਾਲ ਬਾਣੀ ਉਚਾਰਨ ਕੀਤੀ। ਕੁਝ ਅੰਮ੍ਰਿਤ ਬਚਨ ਉਹ ਨੇ ਜਿਹੜੇ ਬੇਨਤੀ ਰੂਪ ਉਚਾਰਨ ਕੀਤੇ ਆ, ਕੁਝ ਅੰਮ੍ਰਿਤ ਬਚਨ ਨੇ ਜਿਹੜੇ ਕਰਮ ਕਾਂਡ ਵਹਿਮਾਂ ਭਰਮਾਂ ਦਾ ਖੰਡਨ ਕਰਨ ਲਈ ਉਚਾਰਨ ਕੀਤੇ ਆ। ਕੁਝ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਨੇ ਜੋ ਸਤਿਗੁਰਾਂ ਦੀ ਸਿਫਤ ਵਿੱਚ, ਵਾਹਿਗੁਰੂ ਜੀ ਦੀ ਸਿਫਤ ਵਿੱਚ ਤੇ ਸਤਿਗੁਰਾਂ ਨੇ ਸ਼ਬਦ ਦੀ ਸਿਫਤ ਵਿੱਚ ਵੀ ਸ਼ਬਦ ਉਚਾਰਨ ਕੀਤੇ ਆ। ਕੁਝ ਅੰਮ੍ਰਿਤ ਬਚਨ ਬੇਨਤੀ ਰੂਪ ਐਸੇ ਨੇ ਜਿਹਦੇ ਵਿੱਚ ਆਪਣੇ ਅੰਦਰ ਨੂੰ ਵਿਕਾਰਾਂ ਤੋਂ ਮੁਕਤ ਕਰਕੇ ਪਰਮਾਤਮਾ ਨਾਲ ਜੋੜਨ ਵਾਸਤੇ ਵੀ ਸ਼ਬਦ ਉਚਾਰਨ ਕੀਤੇ ਨੇ। ਜਿਵੇਂ ਅੱਜ ਦਾ ਇਹ ਅੰਮ੍ਰਿਤ ਸ਼ਬਦ ਹੈ, ਇਹ ਬੇਨਤੀ ਰੂਪ ਹੈ। ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਬੇਨਤੀ ਕੀਤੀ ਗਈ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਆਪ ਜੀ ਕਿਰਪਾ ਕਰੋ, ਮੈਂ ਆਪਣੇ ਤਨ ਨਾਲ ਸੇਵਾ ਕਰਦਿਆਂ ਪਾਣੀ ਧੋਵਾਂ, ਆਪਣੇ ਸਰੀਰ ਦੇ ਨਾਲ ਸੇਵਾ ਕਰਾਂ ਤੇ ਪੱਖਾ ਝੱਲਾਂ, ਤੇ ਤੀਸਰਾ ਬਚਨ ਕੀਤਾ, ਆਪ ਜੀ ਮਿਹਰ ਕਰੋ ਮੈਂ ਤਾਜ਼ਾ ਆਟਾ ਪੀ ਕੇ ਲਿਆਵਾਂ।
ਗੁਣ ਗੋਬਿੰਦ ਜਸ ਗਾਈ।
ਹੁਣ ਤਿੰਨ ਦਾਤਾਂ ਮੰਗਣ ਤੋਂ ਬਾਅਦ ਪਾਣੀ ਢੋਵਾਂ, ਪੱਖਾ ਝੱਲਾਂ, ਆਟਾ ਪੀ ਕੇ ਲਿਆਵਾਂ, ਇਹ ਤਿੰਨੇ ਕਰਮ ਸੇਵਾ ਦੇ ਕਰਦਾ ਹੋਇਆ, ਵਾਹਿਗੁਰੂ ਜੀ ਆਪ ਜੀ ਕਿਰਪਾ ਕਰਿਓ ਕਿ ਮੈਂ ਆਪਣੀ ਰਸਨਾ ਤੋਂ ਇਹ ਸੇਵਾ ਕਰਦਿਆਂ ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਦਵੈਸ਼ ਨਹੀਂ, ਸਿਰਫ ਆਪ ਜੀ ਦਾ ਯਸ ਹੀ ਆਪਣੀ ਰਸਨਾ ਤੋਂ ਗਾਈ ਜਾਵਾਂ। ਜੇ ਪਾਣੀ ਢੋਵਾਂ ਤਾਂ ਵੀ ਮੁੱਖ ਵਿੱਚ ਆਪ ਜੀ ਦਾ ਨਾਮ ਹੋਵੇ। ਜੇ ਮੈਂ ਚੱਕੀ ਤੇ ਦਾਣੇ ਪੀ ਕੇ ਆਟਾ ਤਿਆਰ ਕਰਾਂ ਤੇ ਉਹ ਚੱਕੀ ਦੀ ਆਵਾਜ਼ ਨਾਲ ਤੇਰਾ ਨਾਮ ਹੀ ਚੱਲਦਾ ਹੋਵੇ। ਜੇ ਵਾਹਿਗੁਰੂ ਜੀ ਮੈਂ ਪੱਖਾ ਹੱਥਾਂ ਨਾਲ ਝੱਲਾਂ ਤੇ ਪੱਖੇ ਚੱਲਦਿਆਂ ਚੱਲਦਿਆਂ ਮੇਰੀ ਜ਼ਬਾਨ ਤੋਂ ਆਪ ਜੀ ਦਾ ਨਾਮ ਹੀ ਉਚਾਰਨ ਕਰਾਂ, ਕਹਿਣ ਤੋਂ ਮੁਰਾਦ ਪੱਖਾ ਝੱਲਾਂ, ਪਾਣੀ ਢੋਵਾਂ, ਆਟਾ ਪੀਆਂ, ਬਸ ਇਹ ਕਿਰਪਾ ਕਰਿਓ, ਇਹ ਸੇਵਾ ਕਰਦਿਆਂ ਹੋਇਆਂ ਮੈਂ ਜ਼ਬਾਨ ਤੋਂ ਤੇਰਾ ਯਸ ਗਾਵਾਂ। ਪਰ ਕਿੱਥੇ? ਮਹਾਰਾਜ ਕਹਿੰਦੇ ਸੰਤ ਆ ਗਏ, ਜਿਹੜੀ ਤੇਰੀ ਭਜਨ ਬੰਦਗੀ ਚ ਭਿੱਜੇ ਹੋਏ ਗੁਰਮੁਖ ਪਿਆਰੇ ਨੇ, ਸੰਤ ਜਨ ਨੇ, ਉਹਨਾਂ ਦੇ ਕੋਲ ਮੈਂ ਉਹਨਾਂ ਦੀ ਸੇਵਾ ਕਰਾਂ ਤੇ ਅੱਠੇ ਪੈਰ ਤੁਹਾਡੇ ਯਸ ਵਿੱਚ ਰਹਾਂ।
ਸਾਸ ਸਾਸ ਮਨ ਨਾਮ ਸਮਾਰ।
ਫਿਰ ਦੁਬਾਰਾ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੈਂ ਸਵਾਸ ਸਵਾਸ ਕਰਕੇ ਸਾਹ ਅੰਦਰ ਬਾਹਰ ਜਾਂਦਿਆਂ ਆਪ ਜੀ ਦੇ ਨਾਮ ਨੂੰ ਸੰਭਾਲਣਾ ਕਰਾਂ।
ਇਹੋ ਬਿਸਰਾਮ ਨਿਧ ਪਾਈ।
ਇਹੋ ਬਿਸਰਾਮ ਨਿਧ ਪਾਈ। ਬਿਸਰਾਮ ਦਾ ਲਫ਼ਜ਼ੀ ਅਰਥ ਹੈ ਜੀ ਟਿਕ ਜਾਣਾ, ਤੇ ਨਿਧ ਦਾ ਅਰਥ ਹੈ ਖਜ਼ਾਨਾ। ਸਵਾਸ ਸਵਾਸ ਆਪ ਜੀ ਦਾ ਨਾਮ ਸਿਮਰਨਾ, ਤੇ ਪਰਮੇਸ਼ਵਰ ਜੀ ਸਭ ਤੋਂ ਕੀਮਤੀ ਖਜ਼ਾਨਾ ਹੈ ਮਨ ਦਾ ਟਿਕਾ। ਇਹਨੂੰ ਸ਼ਬਦ ਵਰਤ ਲਓ, ਪੀਸ ਆਫ ਮਾਇੰਡ ਕਹਿੰਦੇ ਆ, ਮਨ ਦਾ ਸਕੂਨ ਕਹਿੰਦੇ ਆ, ਮਨ ਵਿਸ਼ਰਾਮ ਕਿਹਾ ਜਾਂਦਾ। ਸਤਿਗੁਰੂ ਮੈਂ ਸਵਾਸ ਸਵਾਸ ਵਾਹਿਗੁਰੂ ਜੀ ਬੰਦਗੀ ਕਰਾਂ, ਤੇ ਜਿਹੜਾ ਮਨ ਦਾ ਟਿਕਾ ਖਜ਼ਾਨਾ ਹੈ, ਤੁਸੀਂ ਕਿਰਪਾ ਕਰੋ, ਮੈਂ ਇਸ ਖਜ਼ਾਨੇ ਨੂੰ ਹਾਸਲ ਕਰ ਲਵਾਂ। ਇਹ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਦੀਆਂ ਇਹ ਆਰੰਭਕ ਤੁਕਾਂ ਨੇ। ਆਪਾਂ ਸ਼ਬਦ ਵੀ ਵਿਚਾਰਨੇ ਤੇ ਛੱਠਮ ਸਤਿਗੁਰਾਂ ਦੀ ਰਹਿਮਤ ਨਾਲ ਉਹਨਾਂ ਦਾ ਇਤਿਹਾਸ ਵੀ ਸਾਂਝਾ ਕਰਨਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਿਮਰਨ ਤੇ ਸੇਵਾ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਗਈ। ਸਿਆਣੇ ਵਿਦਵਾਨ ਨੇ ਗੱਲ ਕਹਿੰਦੇ ਨੇ ਸਮਝਾਉਣ ਲਈ ਕਿ ਜਿਵੇਂ ਚੱਪੂ ਵਾਲੀ ਬੇੜੀ ਹੋਵੇ ਤੇ ਜੇ ਮਲਾ ਦੋ ਚੱਪੂ ਮਾਰੇਗਾ, ਦੋ ਚੱਪਾਂ ਨਾਲ ਤਰ ਕੇ ਬੇੜੀ ਕਿਨਾਰੇ ਲੱਗ ਜਾਂਦੀ ਹੈ। ਜੀਵਨ ਇੱਕ ਬੇੜੀ ਦੀ ਤਰ੍ਹਾਂ ਹੈ ਤੇ ਸਿਮਰਨ ਤੇ ਸੇਵਾ ਦੋ ਚੱਪੂ ਨੇ। ਜਿਵੇਂ ਚੱਪੂ ਮਾਰਿਆ ਬੇੜੀ ਕਿਨਾਰੇ ਤੇ ਲੱਗ ਜਾਂਦੀ ਹੈ, ਸਿਮਰਨ ਸੇਵਾ ਕੀਤਿਆਂ ਮਨੁੱਖ ਦੇ ਜੀਵਨ ਦੀ ਬੇੜੀ ਕਿਨਾਰੇ ਲੱਗ ਜਾਂਦੀ ਹੈ। ਅਸਮਾਨ ਵਿੱਚ ਪੰਛੀ ਉੱਡਦਾ ਪਰ ਇੱਕ ਖੰਭ ਨਾਲ ਕਦੀ ਉਡਾਰੀ ਨਹੀਂ ਮਾਰ ਸਕਦਾ। ਉਸ ਪੰਛੀ ਨੂੰ ਉੱਡਣ ਵਾਸਤੇ ਦੋ ਖੰਭ ਹੋਣੇ ਚਾਹੀਦੇ ਨੇ। ਜਿਵੇਂ ਪੰਛੀ ਆਪਣੇ ਦੋ ਖੰਭਾਂ ਨਾਲ ਖੁੱਲ੍ਹੇ ਉੱਚੇ ਅਸਮਾਨ ਵਿੱਚ ਉਡਾਰੀਆਂ ਲਾਉਂਦਾ, ਤਾਰੀਆਂ ਲਾਉਂਦਾ, ਤੇ ਜਿਸਨੇ ਆਤਮਕ ਜੀਵਨ ਦੀ ਬੁਲੰਦੀ ਵਿੱਚ ਉਡਾਰੀ ਮਾਰਨੀ ਹੈ, ਉਹਦੇ ਕੋਲ ਸਿਮਰਨ ਤੇ ਸੇਵਾ ਦੇ ਦੋ ਪੰਖ ਖੰਭ ਹੋਣੇ ਬਹੁਤ ਜ਼ਰੂਰੀ ਨੇ। ਸਤਿਗੁਰਾਂ ਨੇ ਦੋ ਦਾਤਾਂ ਮੰਗੀਆਂ, ਇੱਕ ਸਿਮਰਨ ਤੇ ਇੱਕ ਸੇਵਾ। ਇੱਕ ਹੋਰ ਬੇਨਤੀ ਕਿ ਸਤਿਗੁਰਾਂ ਨੇ ਇਹ ਕਿਹਾ ਵੀ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੇਵਾ ਲਈ, ਇੱਕ ਸਤਿਗੁਰਾਂ ਦਾ ਵਚਨ ਮੈਂ ਆਪ ਨਾਲ ਸਾਂਝਾ ਕਰਨਾ। ਇੱਥੇ ਸ਼ਬਦ ਸਤਿਗੁਰਾਂ ਨੇ ਪਾਣੀ ਵਰਤਿਆ ਨੰਨੇ ਨਾਲ, ਉੱਥੇ ਸ਼ਬਦ ਪਾਣੀ ਵਰਤਿਆ ਹੈ। ਇਹ ਦੋਨਾਂ ਤਰ੍ਹਾਂ ਨਾਲ ਆਉਂਦਾ, ਪਾਣੀ ਵੀ ਆਉਂਦਾ ਤੇ ਪਾਣੀ ਵੀ ਆਉਂਦਾ ਹੈ। ਮਹਾਰਾਜ ਜੀ ਦਾ ਇਹ ਵਚਨ ਹੈ ਕਿ ਜੇ ਤੂੰ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋ ਹੈ ਨਿਹਾਲ। ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੰਤ ਜਨ ਗੁਰੂ ਕੀ ਸੰਗਤ, ਉਹਦੇ ਪੱਖਾ ਝੱਲੇ ਪਾਣੀ ਧੋਵੇ ਤੇ ਆਟਾ ਪੀਏ, ਫਿਰ ਤੂੰ ਨਿਹਾਲ ਹੋਵੇਗਾ, ਪ੍ਰਸੰਨ ਹੋ ਜਾਏਗਾ। ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ। ਹੁਣ ਦੇਖੋ ਦੋਨੋਂ ਬਰਾਬਰ ਰੱਖ ਕੇ ਕਿ ਸਿਮਰਨ ਤੇ ਸੇਵਾ ਵਿੱਚ ਕਿੰਨਾ ਕੁਝ ਹੈ, ਪਰ ਬਾਹਰ ਮੁਖੀ ਕਰੀਏ ਕਿ ਬਾਹਰ ਦੀ ਚਮਕ ਪੈਸਾ ਐਸ਼ਵਰਜ ਸਾਡੀ ਸੁਰਤ ਨੂੰ ਧੱਕੇ ਨਾਲ ਆਪਣੇ ਵਾਲੇ ਪਾਸੇ ਖਿੱਚਦਾ। ਮਹਾਰਾਜ ਕਹਿੰਦੇ ਜੇ ਤੂੰ ਪ੍ਰਮਾਤਮਾ ਦੇ ਦਾਸ ਅੱਗੇ ਪਾਣੀ ਪੱਖਾ ਪੀਸੇਗਾ ਤੇ ਨਿਹਾਲ ਹੋਵੇਗਾ, ਤੇ ਜੇ ਰਾਜ ਮਿਲਕ ਸਿਕਦਾਰੀਆਂ ਵੱਲ ਧਿਆਨ ਹੈ, ਇਹਨਾਂ ਨੂੰ ਅੱਗ ਚ ਸਾੜ ਦੇ, ਇਹਨਾਂ ਨੇ ਸੱਚ ਇਹ ਤੇਰੇ ਅੰਦਰ ਨੂੰ ਤਪਾ ਕੇ ਰੱਖਣਾ। ਜੇ ਤੂੰ ਸੇਵਾ ਸਿਮਰਨ ਕਰੇਗਾ ਤੇਰੇ ਅੰਦਰ ਨੂੰ ਸਕੂਨ ਮਿਲੇਗਾ। ਉਹ ਚ ਇੱਕ ਬਚਨ ਹੋਰ ਹੈ, ਸੰਤ ਜਨਾ ਕਾ ਛੋਹਰਾ ਤਿਸ ਚਰਨੀ ਲਾਗ। ਛੋਹਰਾ ਦਾ ਅਰਥ ਵੈਸੇ ਬੱਚਾ ਵੀ ਆਪਾਂ ਕਰਨੇ, ਅਸਲ ਚ ਛੋਹਰਾ ਦਾ ਅਰਥ ਹੈ ਕਿ ਨੌਕਰ। ਪਰਮਾਤਮਾ ਦੇ ਸੰਤ ਜਨਾਂ ਦਾ ਜਿਹੜਾ ਨੌਕਰ ਹੈ ਨਾ, ਜਿਹੜਾ ਉਹਨਾਂ ਦੇ ਦਰ ਤੇ ਸੇਵਾ ਕਰਦਾ, ਉਹਦੇ ਚਰਨਾਂ ਨੂੰ ਹੱਥ ਲਾ, ਤੇਰਾ ਜੀਵਨ ਸਫਲ ਹੋ ਜਾਏਗਾ। ਸੰਤ ਜਨਾਂ ਕਾ ਛੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ। ਜਿਹੜਾ ਮਾਇਆ ਤੇ ਛਤਰਾਂ ਦਾ ਮਾਲਕ ਹੈ, ਮੈਂ ਉਹਨੂੰ ਤਿਆਗ ਦਿੱਤਾ। ਉਸ ਤੋਂ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਸੰਤਨ ਕਾ ਦਾਨਾ ਰੂਖਾ, ਜੇ ਉਹਨਾਂ ਦੀ ਸੇਵਾ ਚ ਕਰੇਗਾ ਜਾਏਗਾ, ਹੋ ਸਕਦਾ ਤੈਨੂੰ ਪਕਵਾਨ ਚੰਗੇ ਨਾ ਮਿਲ। ਸੰਤ ਜਨਾਂ ਦੇ ਘਰ ਦੀ ਸੁੱਕੀ ਰੋਟੀ ਵੀ ਤੇਰੇ ਮੂੰਹ ਚਲੀ ਗਈ, ਸਾਰੇ ਰਸ ਉਹਦੇ ਚੋਂ ਮਿਲ ਜਾਣਗੇ। ਰੱਬ ਤੋਂ ਟੁੱਟੇ ਹੋਏ ਬੰਦੇ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਤੇਰੇ ਸਰੀਰ ਵਾਸਤੇ ਮਨ ਵਾਸਤੇ ਜ਼ਹਿਰ ਬਣ ਜਾਣਗੇ। ਮਹਾਰਾਜ ਜੀ ਦੇ ਬਚਨ ਨੇ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਕੂ ਸਮਾਨ। ਭਗਤ ਜਨਾ ਕਾ ਲੂਗਰਾ ਓੜ ਨਾ ਗੰਨਾ ਹੋਈ। ਲੂਗਰਾ ਦਾ ਅਰਥ ਹੈ ਪਾਟਾ ਕੰਬਲ, ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਇੱਕ ਆਪਣੀ ਪਾਟੀ ਕੰਬਲੀ ਵੀ ਦੇ ਦੇਣ ਤੇ ਉਹਦੇ ਚ ਇੰਨੀ ਬਰਕਤ ਤੇ ਤੇਰਾ ਪੱਤ ਢੱਕੀ ਰਹੇਗੀ। ਸਾਕਤ ਸਿਰ ਪੋ ਰੇਸ਼ਮੀ ਪੈਰਤ ਪੱਤ ਖੋਈ। ਸਾਕਤ ਬੰਦਾ ਰੇਸ਼ਮੀ ਸਰੋਪੇ ਵੀ ਦੇ ਦੇਵੇ ਤੇ ਮਹਾਰਾਜ ਕਹਿੰਦੇ ਉਹ ਸਰੋਪੇ ਲੈ ਕੇ ਵੀ ਪੱਤ ਮਿੱਟੀ ਵਿੱਚ ਮਿਲ ਜਾਏਗੀ। ਅਗਲਾ ਬਚਨ, ਸਾਕਤ ਸਿਉ ਮੁਖ ਜੋਰਿਆ ਅੱਧ ਬੀਚੋਂ ਟੁੱਟੈ। ਰੱਬ ਤੋਂ ਟੁੱਟੇ ਹੋਏ ਬੰਦੇ ਨਾਲ ਮਿੱਤਰਤਾ ਕਰੇਗਾ ਤੇ ਤੋੜ ਨਹੀਂ ਨਿਭਣੀ, ਅੱਧ ਵਿਚਾਲੇ ਟੁੱਟੇਗੀ। ਕਹਿਣ ਲੱਗੇ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੁੱਟੈ। ਜਿਹੜਾ ਪਰਮਾਤਮਾ ਦੇ ਸੇਵਕ ਦੀ ਸੇਵਾ ਕਰੇਗਾ ਉਹ ਇੱਥੇ ਵੀ ਛੁੱਟੇਗਾ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਛੁੱਟੇਗਾ। ਹੋਰ ਬੇਨਤੀ ਸੁਣਿਓ, ਪਹਿਲੀ ਇਸ ਤੁਕ ਸੰਬੰਧੀ ਕਿ ਸੰਤਾਂ ਅੱਗੇ ਪਾਣੀ ਧੋਵਾਂ, ਪੱਖਾਂ ਝੱਲਾਂ, ਆਟਾ ਪੀਵਾਂ, ਸਵਾਸ ਸਵਾਸ ਤੇਰਾ ਨਾਮ ਜਪਾਂ ਤੇ ਮੈਨੂੰ ਅੰਦਰ ਦਾ ਸਕੂਨ ਮਿਲ ਜਾਏ। ਭਗਤ ਕਬੀਰ ਸਾਹਿਬ ਜੀ ਦੇ ਦੋ ਸ਼ਲੋਕ ਨੇ, ਇੱਕ ਪਾਸੇ ਸੰਗਤ ਦੀ ਸੇਵਾ, ਸੰਤ ਜਨਾਂ ਦੀ ਸੇਵਾ, ਤੇ ਦੂਜੇ ਪਾਸੇ ਇਉਂ ਕਹਿ ਲਓ ਸੰਸਾਰ ਦੇ ਸੁੱਖ। ਪਰ ਮੈਂ ਇੱਕ ਆਪ ਜੀ ਨੂੰ ਇੱਥੇ ਫਿਰ ਇੱਕ ਗੱਲ ਕਲੀਅਰ ਕਰ ਦੇਵਾਂ, ਜੇ ਇੱਥੇ ਸ਼ਬਦ ਆਇਆ ਨਾ ਕਿ ਪਾਣੀ ਪੱਖਾ ਪਿੱਛੋਂ ਸੰਤ ਆ ਗਏ, ਪਰ ਇਹਦੇ ਅਰਥ ਕਿਸੇ ਪਖੰਡੀ ਵੱਲ ਨਾ ਖਿੱਚ ਕੇ ਲਿਜਾਇਓ, ਕਿਉਂਕਿ ਜਦੋਂ ਇਹ ਸ਼ਬਦ ਆ ਜਾਂਦਾ ਸੰਤ ਤੇ ਇੰਨਾ ਕੁ ਪ੍ਰਚਾਰ ਹੋ ਚੁੱਕਾ, ਕੋਈ ਸ਼ੱਕ ਨਹੀਂ, ਪਰ ਪੰਚ ਪਖੰਡ ਬਹੁਤ ਹੈ। ਪਰ ਮੇਰੀ ਫਿਰ ਵੀ ਬੇਨਤੀ ਹੈ ਕਿ ਅਰਥ ਕਰਦਿਆਂ ਪਖੰਡੀਆਂ ਨੂੰ ਚੇਤੇ ਨਾ ਰੱਖੀ ਜਾਈਏ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਦੇਖਾਂਗੇ। ਤੇ ਅੱਜ ਮੈਂ ਇੱਕ ਮਹਾਂਪੁਰਖ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੀ ਸੇਵਾ ਅੱਜ ਤੱਕ ਚੱਲਦੀ ਪਈ ਹੈ, ਕਿਉਂਕਿ ਉਹ ਸਾਰੇ ਅੱਜ ਮੈਨੂੰ ਉਹਨਾਂ ਦੇ ਜੀਵਨ ਚੋਂ ਪਾਣੀ ਧੋਣਾ ਵੀ, ਪੱਖਾ ਝੱਲਣਾ ਵੀ, ਆਟਾ ਪੀਣਾ ਵੀ, ਉਹ ਮੈਂ ਥੋੜੀ ਜਿਹੀ ਬੇਨਤੀ ਜ਼ਰੂਰ ਕਰਾਂਗਾ। ਹੁਣ ਦੇਖੋ, ਇੱਕ ਪਾਸੇ ਦੁਨੀਆਂ ਦਾ ਸੁੱਖ ਹੈ। ਮੰਨ ਲਓ ਕਬੀਰ ਸਾਹਿਬ ਦਾ ਬਚਨ ਹੈ ਕਿ ਇੱਕ ਔਰਤ ਜਿਹੜੀ ਸਾਦੇ ਮੁਰਾਦੇ ਕੱਪੜੇ ਪਾਉਂਦੀ ਹੈ ਤੇ ਜਿੱਥੇ ਸੰਤ ਜਨਾਂ ਦੀ ਸੰਗਤ ਹੁੰਦੀ ਹੈ ਸਾਰਾ ਦਿਨ ਉੱਥੇ ਪਾਣੀ ਧੋਈ ਜਾਂਦੀ ਹੈ। ਉਹਦੇ ਕੱਪੜੇ ਵੀ ਕੀਮਤੀ ਨਹੀਂ, ਕੱਪੜੇ ਭਿੱਜੇ ਰਹਿੰਦੇ ਨੇ। ਪਰ ਭਗਤ ਸਾਹਿਬ ਕਹਿੰਦੇ ਨੇ ਕਿ ਉਹ ਸੰਗਤ ਵਿੱਚ ਪਾਣੀ ਧੋਣ ਵਾਲੀ ਔਰਤ ਉਹ ਉਸ ਰਾਣੀ ਨਾਲੋਂ ਹਜ਼ਾਰਾਂ ਗੁਣਾ ਚੰਗੀ ਹੈ ਜਿਸ ਰਾਣੀ ਦੇ ਘਰ ਕੀਮਤੀ ਖਾਥੀ ਨੇ, ਘੋੜੇ ਨੇ, ਰੱਥ ਨੇ, ਉਹਦੇ ਤੋਂ ਕਈ ਗੁਣਾ ਚੰਗੀ ਜਿਹੜੀ ਸਾਰਾ ਦਿਨ ਸੰਗਤ ਵਿੱਚ ਪਾਣੀ ਢੋਂਦੀ। ਅਗਲਾ ਸਵਾਲ ਪੁੱਛਿਆ ਜੀ ਕਿਉਂ, ਸਲੋਕ ਹੈ ਕਬੀਰ ਹੈ ਗਹਿ ਬਾਹਨ ਸਗਨ ਘਨ, ਥੋੜੇ ਅਰਥ ਦੇ ਜ਼ਰੂਰ ਸੁਣਿਓ ਜੀ। ਭਗਤ ਕਬੀਰ ਸਾਹਿਬ ਕਹਿੰਦੇ ਖੈ ਦਾ ਅਰਥ ਹੈ ਅਘੋੜੇ, ਗਹਿ ਦਾ ਅਰਥ ਹਾਥੀ, ਬਾਹਨ ਦਾ ਅਰਥ ਹੈ ਸਵਾਰੀਆਂ। ਕਬੀਰ ਖੈ ਗਹਿ ਬਾਹਨ ਸਗਨ ਘਨ, ਬਹੁਤ ਜ਼ਿਆਦਾ ਹੋਣ ਕਿਸੇ ਔਰਤ ਕੋਲ, ਛਤਰ ਪਤੀ ਕੀ ਨਾਰ, ਉਹਦੇ ਪਤੀ ਦੇ ਸਿਰ ਦੇ ਉੱਤੇ ਛਤਰ ਚੁਲਦੇ ਹੋਣ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਫਿਰ ਇਸ ਨੂੰ ਸੁਣਿਓ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਪਨਹਾਰ ਦਾ ਅਰਥ ਹੈ ਪਾਣੀ ਢੋਣ ਵਾਲੀ ਇੱਕ ਰਾਜੇ ਦੀ ਰਾਣੀ, ਜਿਹਦੇ ਘਰ ਅੱਗੇ ਰੱਥ ਨੇ, ਹਾਥੀ ਨੇ, ਘੋੜੇ ਨੇ, ਹਰ ਤਰ੍ਹਾਂ ਦਾ ਸਾਜੋ ਸਮਾਨ ਹੈ। ਉਹ ਰਾਣੀ ਉਸ ਪਾਣੀ ਢੋਣ ਵਾਲੀ ਬੀਬੀ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਹੜੀ ਸਾਰਾ ਦਿਨ ਸੰਗਤ ਵਿੱਚ ਪਾਣੀ ਵਰਤਾਈ ਜਾਂਦੀ ਹੈ। ਅਗਲਾ ਸਵਾਲ ਪੁੱਛਿਆ ਜੀ ਕਿਉਂ, ਭਗਤ ਸਿੰਘ ਸਾਹਿਬ ਆਪ ਹੀ ਪ੍ਰਸ਼ਨ ਕਰਕੇ ਉੱਤਰ ਦਿੰਦੇ ਨੇ, ਕਬੀਰ ਖੈ ਗਹਿ ਬਾਹਨ ਸਗਨ ਘਨ ਛਤਰਪਤੀ ਕਿਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਅਗਲਾ ਫਿਰ ਪ੍ਰਸ਼ਨ ਕਰਦੇ ਨੇ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀਐ। ਆਪ ਹੀ ਉਹ ਕਹਿ ਰਹੇ ਨੇ ਕਿ ਉਸ ਔਰਤ ਨਾਲੋਂ, ਰਾਣੀ ਨਾਲੋਂ ਕਈ ਗੁਣਾ ਚੰਗੀ ਜਿਹੜੀ ਪਾਣੀ ਢੋਂਦੀ ਹੈ, ਤੇ ਆਪ ਹੀ ਪ੍ਰਸ਼ਨ ਕਰਦੇ ਨੇ ਰਾਜੇ ਦੀ ਰਾਣੀ ਜਿਹਨੂੰ ਲੋਕ ਮਹਾਰਾਣੀ ਕਹਿ ਕੇ ਸਲਾਮਾਂ ਕਰਦੇ ਨੇ, ਉਸ ਦੀ ਨਿੰਦਿਆ ਕਿਉਂ ਤੇ ਸੰਗਤ ਵਿੱਚ ਪਾਣੀ ਢੋਣ ਵਾਲੀ ਔਰਤ ਦੀ ਉਪਮਾ ਕਿਉਂ? ਕਬੀਰ ਨਿਰਿਪ ਨਾਰੀ ਕਿਉਂ ਨਿੰਦੀਐ ਹਰ ਚੇਰੀ, ਚੇਰੀ ਦਾ ਅਰਥ ਚੇਲੀ, ਇਹਦਾ ਮਤਲਬ ਪਰਮਾਤਮਾ ਦੀ ਚੇਲੀ, ਉਹ ਬੀਬੀ, ਉਹ ਔਰਤ ਜਿਹੜੀ ਗੁਰੂ ਦੀ ਸੰਗਤ ਵਿੱਚ ਦਿਨ ਰਾਤ 24 ਘੰਟੇ ਸਿਰਫ ਸੇਵਾ ਵਿੱਚ ਹੀ ਲੱਗੀ ਹੈ, ਇਹਦੇ ਵਿੱਚ ਰਾਣੀ ਦੀ ਨਿੰਦਿਆ ਕਿਉਂ ਤੇ ਪਾਣੀ ਢੋਣ ਵਾਲੀ ਦੀ ਸਿਫਤ ਕਿਉਂ? ਉਹ ਕਹਿਣ ਲੱਗੇ ਇਹਦਾ ਇੱਕ ਕਾਰਨ ਹੈ ਕਿ ਜਿਹੜੀ ਰਾਜੇ ਦੀ ਔਰਤ ਹੈ ਉਹ ਸਾਰਾ ਦਿਨ ਆਪਣੇ ਕੱਪੜੇ, ਆਪਣੇ ਸ਼ਿੰਗਾਰ, ਆਪਣਾ ਦੰਦ, ਆਪਣੀਆਂ ਅੱਖਾਂ, ਆਪਣੀ ਚਮੜੀ ਨੂੰ ਸ਼ਿੰਗਾਰਦੀ ਰਹਿੰਦੀ ਏ, ਪਰ ਉਸ ਸ਼ਿੰਗਾਰ ਦਾ ਅੰਤ ਵਾਸ਼ਨਾ ਦੀ ਪੂਰਤੀ ਹੈ, ਤੇ ਜਿਹੜੀ ਸਾਰਾ ਦਿਨ ਪਾਣੀ ਢੋਂਦੀ ਏ ਨਾ, ਉਹਦਾ ਅੰਤ ਪਰਮੇਸ਼ਵਰ ਵਿੱਚ ਅਭੇਦ ਹੋ ਜਾਣਾ ਹੈ। ਇਸ ਕਰਕੇ ਉਹਨੂੰ ਮਾਨ ਦਿੱਤਾ ਹੈ। ਭਗਤ ਸਾਹਿਬ ਦੇ ਦੋ ਸ਼ਲੋਕ, ਕਬੀਰ ਖੈ ਗਹਿ ਬਾਹਨ ਸਗਨ ਘਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀਐ ਹਰ ਚੇਰੀ ਕਿਉਂ ਮਾਨ। ਅੱਗੇ ਕਹਿਣ ਲੱਗੇ, ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰਨਾਮ। ਰਾਣੀ ਜਿਹੜੀ ਹੈ ਉਹ ਸਿਰਫ ਵਾਸ਼ਨਾ ਲਈ ਆਪਣੇ ਤਨ ਤੇ ਕੱਪੜੇ ਸ਼ਿੰਗਾਰ ਕਰ ਰਹੀ ਹੈ, ਉਹ ਬੀਬੀ ਨੇ ਵਸਤਰਾਂ ਦੀ ਪਰਵਾਹ ਨਹੀਂ ਕੀਤੀ। ਸੇਵਾ ਕਰਨ ਵਾਲੀ ਅੱਠੇ ਪੈਰ ਸੇਵਾ ਕਰਕੇ ਪਰਮਾਤਮਾ ਨੂੰ ਜਪਦੀ ਹੈ। ਇਸ ਤੋਂ ਅਗਲੀ ਬੇਨਤੀ ਹੋਰ ਕਰਾਂ, ਆਪ ਜੀ ਸ਼੍ਰੀ ਦਰਬਾਰ ਸਾਹਿਬ ਅੰਦਰ, ਚਲੋ ਅੱਜ ਮੈਂ ਥੋੜ੍ਹੀ ਜਿਹੀ ਮੇਰੇ ਮਨ ਸੀ ਕਿ ਕਿਤੇ ਕਹਿਣ ਮਾਤਰ ਤੇ ਨਾ ਆਪਾਂ ਸਮਝ ਲਈਏ, ਐਸੇ ਜੀਵ, ਐਸੇ ਗੁਰਮੁਖ ਪਿਆਰੇ ਪਹਿਲਾਂ ਵੀ ਹੋਏ ਨੇ, ਅੱਜ ਵੀ ਹੈਣ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਮੇਰ ਕਰੇ, ਇਹ ਰਹਿੰਦੀ ਦੁਨੀਆਂ ਤੱਕ ਸੇਵਾ ਕਰਨ ਵਾਲੇ ਜ਼ਰੂਰ ਰਹਿਣਗੇ, ਇਹ ਨਹੀਂ ਕਿ ਕਾਲ ਪੈ ਜਾਏ। ਇੱਕ ਮਹਾਂਪੁਰਖ, ਤੁਸੀਂ ਬੈਠੇ ਹੋ, ਉਹਨਾਂ ਨੇ 123 ਸਾਲ ਉਮਰ ਇਸ ਮ੍ਰਿਤ ਮੰਡਲ ਵਿੱਚ ਭੋਗੀ ਹੈ। ਬਾਬਾ ਬੁੱਢਾ ਸਾਹਿਬ ਜੀ ਦੇ 125 ਸਾਲ ਸੀ ਨਾ, ਉਹਨਾਂ ਦਾ ਜਨਮ ਹੋਇਆ ਸੀ ਸੰਨ 1803 ਨੂੰ, ਤੇ ਉਹਨਾਂ ਨੇ ਅਕਾਲ ਚਲਣਾ ਕੀਤਾ ਸੀ 1926 ਨੂੰ, ਇਹ 123 ਸਾਲ ਹੋ ਗਏ। 123 ਸਾਲਾਂ ਵਿੱਚੋਂ ਉਹ ਮਹਾਂਪੁਰਖ 90 ਸਾਲ ਦੇ ਕਰੀਬ ਅੰਮ੍ਰਿਤਸਰ ਦੀ ਧਰਤੀ ਤੇ ਰਹੇ। ਅਗਲੀ ਗੱਲ, 90 ਸਾਲਾਂ ਵਿੱਚ 70 ਸਾਲ ਉਸ ਮਹਾਂਪੁਰਖ ਨੇ ਬਿਨਾਂ ਨਾਗਾ ਗੁਰੂ ਰਾਮਦਾਸ ਦੇ ਘਰ ਦੀ ਹਾਜ਼ਰੀ ਭਰੀ। ਅੱਜ ਮੇਰਾ ਧਿਆਨ ਮਨ ਕਰਦਾ ਸੀ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਆਪ ਸਭ ਨੂੰ ਪਤਾ ਕਿ ਅੰਮ੍ਰਿਤ ਵੇਲੇ ਦੀ ਪਹਿਲੀ ਦੇਗ ਜਿਹੜੀ ਹੈ ਉਹ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲਿਆਂ ਦੇ ਡੇਰੇ ਤੋਂ ਆਉਂਦੀ ਹੈ। ਉਹਨਾਂ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਮੈਂ ਫਿਰ ਬੇਨਤੀ ਕੀਤੀ, 1803 ਜਾਂ ਜਨਮ ਹੈ, 1926 ਨੂੰ ਉਹਨਾਂ ਅਕਾਲ ਚਲਾਣਾ ਕੀਤਾ, 123 ਸਾਲ ਬਣਦੇ ਆ। ਉਹਨਾਂ ਨੇ 70 ਸਾਲ ਆ ਜਿਹੜੇ ਅੱਜ ਰਾਗੀ ਸਿੰਘ ਸਾਡੇ ਗੁਰਮੁਖ ਪਿਆਰੇ ਕਮੇਟੀ ਵਾਲੇ ਜਿਹੜੇ ਆਪਣੀ ਸੇਵਾ ਦਰਬਾਰ ਸਾਹਿਬ ਕਰਦੇ ਸਿੰਘ, ਜਿਹੜਾ ਆਸਾਂ ਕੀ ਵਾਰ ਤੋਂ ਪਹਿਲਾਂ ਇੱਕ ਘੰਟਾ ਦੁਪਹਿਰੇ ਦਾ ਕੀਰਤਨ ਹੁੰਦਾ ਹੈ, ਇਹ ਦੁਪਹਿਰੇ ਦਾ ਕੀਰਤਨ ਉਹਨਾਂ ਦਾ ਜੀਵਨ ਲਿਖਦਿਆਂ ਲਿਖਦੇ ਨੇ। 70 ਸਾਲ ਬਾਬਾ ਜੀ ਨੇ ਬਿਨਾਂ ਨਾਗਾ ਕੀਤਾ ਹੈ, 70 ਸਾਲ ਉਹਨਾਂ ਦੀ ਰੋਜ਼ ਦੀ ਦਿਨ ਚਰਿਆ ਕੀ ਸੀ। ਤਾਂ ਮੈਂ ਬੇਨਤੀ ਅੱਜ ਕੀਤੀ ਵੀ ਇਹ ਜਿਹੜਾ ਸ਼ਬਦ ਹੈ, ਪਾਣੀ ਢੋਵਾਂ ਪੱਖਾਂ ਝੱਲਾਂ ਮੈਂ ਪੀਸਾਂ, ਇਹ ਬੰਦਗੀ ਵਾਲੇ ਹੋਏ ਨੇ, ਉਹਨਾਂ ਦਾ ਰੋਜ਼ ਦਾ ਨੇਮ ਕੀ ਸੀ। ਉਹ ਰਾਤ ਨੂੰ 1 ਵਜੇ ਤੋਂ ਪਹਿਲਾਂ ਉੱਠ ਪੈਂਦੇ ਸਨ ਬਾਬਾ ਜੀ, ਬਾਬਾ ਸ਼ਾਮ ਸਿੰਘ ਜੀ 1 ਵਜੇ ਤੋਂ ਪਹਿਲਾਂ ਉੱਠ ਪੈਣਾ, ਉਹਨਾਂ ਨੇ ਪਹਿਲਾਂ ਇਸ਼ਨਾਨ ਖੂਹ ਤੇ ਕਰਨਾ, ਉਸ ਤੋਂ ਬਾਅਦ ਉਹਨਾਂ ਨੇ ਸਣ ਕੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਆ ਕੇ ਟੁੱਬਾ ਲਾਉਣਾ, ਉਸ ਤੋਂ ਬਾਅਦ ਆਪਣੇ ਡੇਰੇ ਚਲੇ ਜਾਣਾ। ਉੱਥੋਂ ਤਿਆਰ ਹੋ ਕੇ ਸੰਗਤ ਜੀ ਦਰਸ਼ਨੀ ਡਿਊਟੀ ਦੇ ਸਾਹਮਣੇ ਜਦੋਂ ਸੰਗਤ ਬੈਠੀ ਹੁੰਦੀ ਹੈ ਰਾਤ ਨੂੰ ਅੰਮ੍ਰਿਤ ਵੇਲੇ, ਉਹ ਸਰੰਦਾ ਲੈ ਕੇ ਆ ਜਾਂਦੇ ਸਨ ਸੰਗਤ ਜੀ, ਉਹ ਸਰੰਦੇ ਦੇ ਨਾਲ ਦਰਸ਼ਨੀ ਡਿਊਟੀ ਦੇ ਸਾਹਮਣੇ ਬੈਠ ਕੇ ਕਿਵਾੜ ਖੋਲਣ ਤੋਂ ਪਹਿਲਾਂ 1-2 ਦਿਨ ਨਹੀਂ ਹੁੰਦਾ ਨੇਮ, 70 ਸਾਲ ਥੋੜੇ ਨਹੀਂ ਹੁੰਦੇ ਜੀ, ਉਹ 70 ਸਾਲ ਕਿਵਾੜ ਖੋਲਣ ਤੋਂ ਪਹਿਲਾਂ ਆਪਣੇ ਸਰੰਦੇ ਨੂੰ ਲਾ ਕੇ ਤੇ ਸਰੰਦਾ ਵਜਾਉਂਦਿਆਂ ਸੰਗਤ ਵਿੱਚ ਉੱਚੀ ਆਵਾਜ਼ ਵਿੱਚ ਇਹ ਬੇਨਤੀ ਦਾ ਸ਼ਬਦ ਪੜ੍ਹਦੇ ਸਨ। ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕਿਵਾੜ। ਫਿਰ ਕਿਵਾੜ ਖੋਲਣਾ, ਉਹਨਾਂ ਨੇ ਆਪ ਕੀਰਤਨ ਕਰਨਾ, ਉਹ ਦੁਪਹਿਰੇ ਦਾ ਕੀਰਤਨ ਕਰਦੇ ਸਨ। ਇਸ ਤੋਂ ਅਗਲੀ ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰਾਂ ਦਾ ਪ੍ਰਕਾਸ਼ ਹੋ ਜਾਣਾ, ਉਹਨਾਂ ਨੇ 4 ਵਜੇ ਆਪਣੇ ਪ੍ਰਕਾਸ਼ ਤੋਂ ਬਾਅਦ ਆਪਣੇ ਡੇਰੇ ਚਲੇ ਜਾਣਾ, ਉੱਥੇ ਉਹਨਾਂ ਨੇ ਪ੍ਰਕਾਸ਼ ਕਰਨਾ। ਉਸ ਤੋਂ ਬਾਅਦ ਜਦੋਂ ਆਸਾਂ ਕੀ ਵਾਰ ਸਮਾਪਤ ਹੋਣੀ, ਫਿਰ ਉਹਨਾਂ ਨੇ ਦਰਬਾਰ ਸਾਹਿਬ ਆ ਜਾਣਾ। ਫਿਰ ਇੱਕ ਮੋਢੇ ਤੇ ਸਰੰਦਾ ਹੁੰਦਾ ਸੀ ਤੇ ਇੱਕ ਮੋਢੇ ਦੇ ਉੱਤੇ ਉਹਨਾਂ ਝੋਲੀ ਪਾਈ ਹੁੰਦੀ ਸੀ, ਉਸ ਝੋਲੀ ਦੇ ਵਿੱਚ ਨਿੱਕਾ ਜਿਹਾ ਇੱਕ ਝਾੜੂ ਹੁੰਦਾ ਸੀ ਤੇ ਇੱਕ ਨਿੱਕੀ ਜਿਹੀ ਖੁਰਪੀ ਹੁੰਦੀ ਸੀ, ਜਿਹਨੂੰ ਆਪਾਂ ਰੰਭਾ ਕਹਿੰਦੇ ਹਾਂ ਜੀ। ਇਸ ਭੋਗ ਤੋਂ ਬਾਅਦ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਆ ਜਾਣ, ਨਿੱਕੀ ਪ੍ਰਕਰਮਾ ਜਿਹੜੀ, ਕਿਉਂਕਿ 2 ਪ੍ਰਕਰਮਾ ਨੇ ਨਾ, ਇੱਕ ਪ੍ਰਕਰਮਾ ਸਰੋਵਰ ਦੀ ਹੈ, ਜਦੋਂ ਛੋਟੀ ਪ੍ਰਕਰਮਾ ਅਸੀਂ ਬੋਲੀਏ ਦਾ ਮਤਲਬ ਹੈ ਜਿਹੜੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਹੈ। ਇਸ ਪ੍ਰਕਰਮਾ ਦੇ ਵਿੱਚ ਜੀ ਉਹਨਾਂ ਨੇ ਕਬੂਤਰਾਂ ਦੀਆਂ ਬਿੱਠਾਂ ਡਿੱਗੀਆਂ ਹੁੰਦੀਆਂ ਸਨ, ਅੱਜ ਵਰਗਾ ਇੰਨਾ ਸੇਵਾ ਦਾ ਪ੍ਰਬੰਧ ਨਹੀਂ ਸੀ, ਉਹ ਫਿਰ ਖੁਰਪੇ ਨਾਲ ਖੁਰਚ ਖੁਰਚ ਕੇ ਆਪਣੀ ਉਸ ਝੋਲੀ ਵਿੱਚ ਪਾਈ ਜਾਣਾ। ਉਸ ਤੋਂ ਬਾਅਦ ਫਿਰ ਬਾਬਾ ਅਟਲ ਜੀ ਜਾਣਾ, ਫਿਰ ਬਾਬਾ ਸ਼ਾਮ ਸਿੰਘ ਜੀ ਬਾਬਾ ਅਟਲ ਜੀ ਦੇ ਜਾ ਕੇ ਸ਼ਬਦ ਚੌਂਕੀ ਭਰਦੇ ਹੁੰਦੇ ਸਨ, ਉੱਥੇ ਕੀਰਤਨ ਕਰਨਾ। ਉਸ ਤੋਂ ਬਾਅਦ ਉਹਨਾਂ ਨੇ ਫਿਰ ਵਾਪਸ ਦਰਬਾਰ ਸਾਹਿਬ ਆਉਣਾ, 11-12 ਵਜੇ ਦੇ ਕਰੀਬ ਉਹਨਾਂ ਫਿਰ ਦਰਬਾਰ ਸਾਹਿਬ ਦੀ ਹਾਜ਼ਰੀ ਭਰਨੀ। ਉਸ ਤੋਂ ਬਾਅਦ ਸੰਗਤ ਜੀ ਉਹਨਾਂ ਨੇ ਬਾਹਰ ਤੁਰਨਾ, ਤੇ ਇੱਥੇ ਮੈਂ ਫਿਰ ਬੇਨਤੀ ਕਰਾਂ, ਧਿਆਨ ਨਾਲ ਸੁਣਿਓ, ਉਸ ਵਕਤ ਇਸ ਤਰ੍ਹਾਂ ਪ੍ਰਕਰਮਾ ਵੱਡੀ ਪੱਕੀ ਨਹੀਂ ਸੀ। ਉਹ ਆਪਣੀ ਕਿਤਾਬ ਵਿੱਚ ਲਿਖਦੇ ਨੇ, ਕਿਉਂਕਿ ਗਿਆਨੀ ਸੰਤ ਸਿੰਘ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਫਿਰ ਬੇਨਤੀ ਸੁਣੋ, 1803 ਤੋਂ ਲੈ ਕੇ 1926 ਤੱਕ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਰਾਜ ਵੇਖਿਆ ਹੈ। ਉਹ ਆਪਣੀ ਕਿਤਾਬ ਵਿੱਚ ਲਿਖਦੇ ਨੇ, ਜਿਹੜੇ ਗਿਆਨੀ ਸੰਤ ਸਿੰਘ ਮੁੱਖ ਗ੍ਰੰਥੀ ਸਾਹਿਬ ਸਨ ਨਾ ਜੀ, ਤੁਸੀਂ ਦੇਖਦੇ ਹੋ ਪੱਤਰਿਆਂ ਉੱਤੇ ਸੋਨੇ ਦਿਆਂ ਤੇ ਨਾਂ ਲਿਖਿਆ, ਉਹ ਗਿਆਨੀ ਸੰਤ ਸਿੰਘ ਦਾ ਵੀ ਲਿਖਿਆ ਤੇ ਗਿਆਨੀ ਗੁਰਮੁਖ ਸਿੰਘ ਦਾ ਵੀ ਲਿਖਿਆ ਦਰਬਾਰ ਸਾਹਿਬ 'ਚ। ਉਹ ਕਹਿੰਦੇ ਹੁੰਦੇ ਸਨ, ਆਪਣੀ ਕਿਤਾਬ 'ਚ ਲਿਖਦੇ ਨੇ ਕਿ ਅਸੀਂ ਗਿਆਨੀ ਸੰਤ ਸਿੰਘ ਮੁੱਖ ਗ੍ਰੰਥੀ ਸਾਹਿਬ ਨੂੰ ਦੇਖਿਆ, ਉਹ ਸੇਵਾ ਕਰਨ ਤੋਂ ਬਾਅਦ ਪ੍ਰਕਰਮਾ ਦੇ ਵਿੱਚ ਨਜ਼ਰ ਨੀਵੀਂ ਰੱਖ ਕੇ ਘੁੰਮਦੇ ਹੁੰਦੇ ਸਨ, ਜੇ ਕਿਤੇ ਵਾਲ ਡਿੱਗੇ ਹੁੰਦੇ ਸਨ ਉਹ ਵਾਲਾਂ ਨੂੰ ਇਕੱਠਿਆਂ ਕਰ ਕਰਕੇ ਉਹਦੀ ਸੇਵਾ ਕਰਦੇ ਸਨ। ਉਸ ਤੋਂ ਅਗਲੀ ਬੇਨਤੀ, ਗਿਆਨੀ ਸੰਤ ਸਿੰਘ ਜੀ ਹੁਣੀ ਆਪਣੇ ਹੱਥਾਂ ਨਾਲ ਕਬੂਤਰਾਂ ਦੀਆਂ ਬਿੱਠਾਂ ਚੁਣ ਚੁਣ ਕੇ ਬਰਤਨ 'ਚ ਪਾ ਕੇ ਬਾਹਰ ਸੱਦਦੇ ਹੁੰਦੇ ਸਨ। ਇਸ ਤੋਂ ਹੋਰ ਬੇਨਤੀ ਸੁਣਿਓ, ਇਹ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ, ਕਿਉਂਕਿ ਪਰਕਰਮਾ ਦੇ ਦੁਆਲੇ ਪਸ਼ੂ ਆ ਜਾਂਦੇ ਹੁੰਦੇ ਸਨ, ਕਹਿੰਦੇ ਇੱਥੋਂ ਤੱਕ ਕਈ ਵਾਰੀ ਜਿਹੜੇ ਸਵਾਨ ਕੁੱਤੇ ਆਉਣਾ, ਉਹਨਾਂ ਨੇ ਸ਼ਬਦ ਉੱਥੇ ਬਿੱਠਾਂ ਵਰਤਿਆ, ਉਹਨਾਂ ਦੀਆਂ ਬਿੱਠਾਂ ਗਿਆਨੀ ਸੰਤ ਸਿੰਘ ਜੀ ਚੁੱਕ ਕੇ ਬਾਹਰ ਸੱਟ ਕੇ ਆਉਂਦੇ ਹੁੰਦੇ ਸਨ। ਮੈਂ ਸੋਚਣਾ, ਤੁਹਾਨੂੰ ਉਹਨਾਂ ਗੁਰਮੁਖਾਂ ਦੀ ਸੇਵਾ ਜੀ। ਬਾਬਾ ਸ਼ਾਮ ਸਿੰਘ ਹੋਣਾ, ਫਿਰ ਕੀ ਕਰਨਾ ਜੀ, ਫਿਰ ਉਹਨਾਂ ਨੇ ਬਾਬਾ ਸਵਾਇਆ ਸਿੰਘ ਜੀ ਦੀ ਛਬੀਲ ਤੇ ਚਲੇ ਜਾਣਾ, ਉੱਥੇ ਹੱਥੀ ਸੰਗਤ ਨੂੰ ਪਾਣੀ ਦੀ ਸੇਵਾ ਕਰਨੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਡੇਰੇ ਜਾਣਾ ਤੇ ਗੁਰਮੁਖੋ ਰੋਜ਼ਾਨਾ
ਆਪਣੇ ਹੱਥਾਂ ਨਾਲ ਦਾਣੇ ਪੀ ਕੇ ਚੱਕੀ ਨਾਲ ਆਟਾ ਤਿਆਰ ਕਰਨਾ। ਮੇਰੇ ਮਨ ਚ ਅੱਜ ਤਾਂ ਆਇਆ, ਪਾਣੀ ਵੀ ਪਿਆਉਂਦੇ ਨੇ, ਆਟਾ ਵੀ ਪੀਂਦੇ ਨੇ, ਸੰਗਤ ਦੀ ਸੇਵਾ ਵੀ ਕਰਦੇ ਨੇ, ਕੀਰਤਨ ਵੀ ਕਰਦੇ ਨੇ ਪਿਆਰੇ। ਉਸ ਤੋਂ ਬਾਅਦ ਖੱਟੀ ਆਟਾ ਪੀ ਕੇ ਉਹਨਾਂ ਪ੍ਰਕਰਮਾਂ ਵਿੱਚ ਲੱਭਣਾ। ਮੈਂ ਫਿਰ ਅਰਜ ਕਰਾਂ, ਇਹ ਬੜੀ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ ਦੀ ਗੱਲਾਂ ਨੇ। ਲੰਗਰ ਦਾ ਪ੍ਰਬੰਧ ਸੀ, ਪਰ ਇਹਨਾਂ ਨਹੀਂ ਦਾਲਾਂ ਪਕੜਨਾ, ਟੋਕਰੀ ਰੋਟੀਆਂ ਵਾਲੀ ਪਕੜਨੀ, ਤੇ ਪ੍ਰਕਰਮਾਂ ਵਿੱਚ ਆਈ ਕੋਈ ਸੰਗਤ ਨੂੰ ਆਪਣੇ ਹੱਥੀ ਬਾਬਾ ਸ਼ਾਮ ਸਿੰਘ ਜੀ ਪ੍ਰਸ਼ਾਦਾ ਛਕਾਉਂਦੇ ਹੁੰਦੇ ਸਨ। ਇੱਕ ਵਾਰਾਂ ਦੀ ਗੱਲ ਹੈ ਕਿ ਬਾਬਾ ਸ਼ਾਮ ਸਿੰਘ ਜੀ ਸ੍ਰੀ ਅਕਾਲ ਤਖ਼ਤ ਸ਼ਾਮ ਨੂੰ, ਹੋਰ ਗੱਲ ਕਿ ਸੋ ਦਰ ਰਹਿ ਰਾਸ ਦੇ ਪਾਣ ਤੋਂ ਪਹਿਲਾਂ, ਰਾਗੀ ਸਿੰਘਾਂ ਦੇ ਆਉਣ ਤੋਂ ਪਹਿਲਾਂ ਅਕਾਲ ਤਖ਼ਤ ਉੱਤੇ ਇੱਕ ਘੰਟਾ ਕੀਰਤਨ ਕਰਦੇ ਹੁੰਦੇ ਸਨ। ਦੇਖੋ ਉਹਨਾਂ ਦੀ ਸੇਵਾ ਦਿਨ ਚੜਿਆ ਕਿਹੋ ਜਿਹੀ ਸੀ। ਇੱਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਹੋਰ ਵੀ ਕਾਫੀ ਗੁਰਮੁਖ ਪਿਆਰੀਆਂ ਰੂਹਾਂ ਬੈਠੀਆਂ, ਤੇ ਇਹਨਾਂ ਨੇ ਝੋਲੀ ਦੇ ਵਿੱਚ ਸਨ ਕਬੂਤਰਾਂ ਦੀਆਂ ਵਿੱਠਾਂ, ਚਲੋ ਮੈਂ ਸ਼ਬਦ ਵਰਤ ਰਿਹਾ ਸੇਵਾ ਬਾਰੇ, ਤੇ ਪੁੱਛ ਲਿਆ ਕਿਸੇ ਨੇ, ਜੀ ਇਹ ਕੀ? ਬਾਬਾ ਸ਼ਾਮ ਸਿੰਘ ਆਪੇ ਕਹਿੰਦੇ, ਜੀ ਤੁਸੀਂ ਦੱਸ ਦਿਓ ਕੀ। ਕਿਸੇ ਨੇ ਕਿਹਾ, ਜੀ ਇਹ ਕਬੂਤਰਾਂ ਦੀਆਂ ਵਿੱਠਾਂ। ਕਿਸੇ ਨੇ ਕੋਈ ਹੋਰ ਸ਼ਬਦ ਵਰਤਿਆ। ਬਾਬਾ ਸ਼ਾਮ ਸਿੰਘ ਕਹਿੰਦੇ, ਆ ਇਹ ਵਿੱਠਾ ਨਹੀਂ, ਇਹ ਧੰਨ ਗੁਰੂ ਰਾਮਦਾਸ ਦੀ ਖੁਸ਼ੀ ਲੈਣ ਵਾਸਤੇ ਸੇਵਾ ਦੀਆਂ ਹੀਰੇ ਦੀਆਂ ਕਣੀਆਂ ਨੇ, ਇਹ ਗੁਰੂ ਰਾਮਦਾਸ ਜੀ ਦੀ ਖੁਸ਼ੀ ਲੈਣ ਲਈ। ਮੈਂ ਆਪ ਨੂੰ ਬੇਨਤੀ ਕਰਾਂ, 70 ਸਾਲ ਥੋੜੇ ਨਹੀਂ ਹੁੰਦੇ ਸੰਗਤ ਜੀ। ਉਸ ਤੋਂ ਬਾਅਦ ਇੱਕ ਦੇਖੋ, ਨਿਰਮਾਣ ਤਾਂ ਇੰਨੀ ਸੀ, ਇੰਨੀ ਨਿਮਰਤਾ ਵਾਲੇ ਸਨ ਕਿ ਦੁਬਾਰਾ ਫਿਰ ਜਦੋਂ ਮਹਾਰਾਜ ਦੀ ਸ਼ਾਮ ਨੂੰ ਸੇਵਾ ਹੋਣੀ, ਬਾਬਾ ਸ਼ਾਮ ਸਿੰਘ ਫਿਰ ਹਾਜ਼ਰ ਹੋ ਜਾਣਾ। ਉਹ 24 ਘੰਟਿਆਂ ਵਿੱਚੋਂ ਲਿਖਾਰੀ ਕਹਿੰਦੇ ਨੇ ਵੱਧ ਤੋਂ ਵੱਧ 3.5-4 ਘੰਟੇ ਸੌਂਦੇ ਹੁੰਦੇ ਸਨ ਲਗਾਤਾਰ, ਉਹਨਾਂ ਸੇਵਾ ਕਰੀ ਜਾਣੀ। ਉਹਨਾਂ ਦੀ ਧਰਮਸ਼ਾਲਾ ਜੀ ਪਿੱਛੇ, ਚਲੋ ਆਪਾਂ ਡੇਰਾ ਕਹਿੰਦੇ ਹਾਂ ਬਾਬਾ ਸ਼ਾਮ ਸਿੰਘ, ਪਰ ਉਸ ਵਕਤ ਕਿਸੇ ਨੇ ਜਾ ਕੇ ਪੱਟੀ ਲਿਖ ਦਿੱਤੀ, ਸਾਈਨ ਬੋਰਡ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਤਖ਼ਤੀ ਲਾ ਦਿੱਤੀ, ਤਖ਼ਤੀ ਤੇ ਲਿਖ ਦਿੱਤਾ ਧਰਮਸ਼ਾਲਾ ਬਾਬਾ ਸ਼ਾਮ ਸਿੰਘ ਜੀ ਕੀ, ਧਰਮਸ਼ਾਲਾ ਬਾਬਾ ਸ਼ਾਮ ਸਿੰਘ ਜੀ। ਪਿਆਰਿਓ ਗਏ ਜਾਂਦਿਆਂ ਸਰ ਦੇਖ ਕੇ ਉਹ ਤਖ਼ਤੀ ਨੂੰ, ਕਹਿੰਦੇ ਇਹ ਕਿਸੇ ਨੇ ਲਿਖ ਦਿੱਤਾ, ਧਰਮਸ਼ਾਲਾ ਸ਼ਾਮ ਸਿੰਘ ਜੀ। ਕਹਿੰਦੇ ਸ਼ਾਮ ਸਿੰਘ ਕੌਣ ਹੁੰਦਾ? ਧਰਮਸ਼ਾਲਾ ਵਾਲਾ, ਫੱਟੀ ਲਾਓ, ਤਖ਼ਤੀ ਲਾਈ। ਉਹ ਕਹਿੰਦੇ ਬਾਬਾ ਜੀ ਸਾਡੀ ਭਾਵਨਾ ਸੀ, ਅਸੀਂ ਬਣਾ ਕੇ ਲਾ ਦਈਏ। ਕਹਿਣ ਲੱਗੇ ਜੇ ਲਿਖਾ ਕੇ ਲਿਆਉਣਾ ਤੇ ਇਹ ਲਿਖਾ ਕੇ ਲਿਆਓ। ਕਹਿੰਦੇ ਦੱਸੋ, ਕਹਿੰਦੇ ਕਾਗਜ਼ ਤੇ ਲਿਖ। ਉਹਨੇ ਲਿਖਿਆ, ਕਹਿਣ ਲੱਗੇ ਲਿਖ ਜੈ 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 ਸ਼੍ਰੀ ਅੰਮ੍ਰਿਤਸਰ ਜੀ ਕੀ। ਦੇਖੋ ਸ਼ਬਦ ਜੈ 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 ਸ਼੍ਰੀ ਅੰਮ੍ਰਿਤਸਰ ਜੀ ਕੀ, ਧਰਮਸ਼ਾਲਾ ਗੁਰੂ ਨਾਨਕ ਦੇਵ ਜੀ ਕੀ। ਕਹਿੰਦੇ ਸਾਡੀ ਧਰਮਸ਼ਾਲਾ ਨਹੀਂ, ਸੱਚ ਇਹ ਵੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਮਸ਼ਾਲਾ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਜਿਹੜਾ ਅੱਜ ਗੁਰਦੇਵ ਜੀ ਨੇ ਬਚਨ ਕਿਹਾ ਹੈ ਕਿ ਮੈਂ ਪਾਣੀ ਢੋਵਾਂ, ਮੈਂ ਪੱਖਾ ਝੱਲਾਂ, ਸੱਚ ਇਹ ਮੈਂ ਆਟਾ ਪੀ ਕੇ ਲਿਆਵਾਂ, ਮੈਂ ਆਪ ਦੇ ਜਸ ਗਾਵਾਂ, ਐਸੀਆਂ ਐਸੀਆਂ ਰੂਹਾਂ ਹੋਈਆਂ ਨੇ ਤੇ ਅੱਜ ਵੀ ਕਹਿਣ, ਕਿਉਂਕਿ ਸਾਡਾ ਆਪੋ ਆਪਣਾ ਨਜ਼ਰੀਆ ਹੈ। ਜਿਹੋ ਜੀ ਮੇਰੇ ਅੰਦਰ ਦੀ ਦ੍ਰਿਸ਼ਟੀ ਹੈ, ਉਹੋ ਜੀ ਮੇਰੇ ਵਾਸਤੇ ਸ੍ਰਿਸ਼ਟੀ ਹੈ। ਜੇ ਮੇਰਾ ਆਪਣਾ ਅੰਦਰ ਕਲਪਿਆ ਖਿੰਡਿਆ ਮੈਂ ਨਿੰਦਿਆ ਕਰ ਰਿਹਾ ਤੇ ਮੈਨੂੰ ਨਿੰਦਿਆ ਕਰਨ ਵਾਲੇ ਚੰਗੇ ਲੱਗਣਗੇ। ਮੈਂ ਅਰਜ਼ ਕਰਾਂ, ਇੱਥੇ ਸਤਿਗੁਰੂ ਬਚਨ ਕਰ ਰਿਹਾ ਕਿ ਭਾਈ ਗੁਰਸਿੱਖੋ, ਕਿ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਆਪਣੇ ਸੰਤ ਜਨਾਂ ਦੀ ਸੇਵਾ ਲਈ, ਪਾਣੀ ਢੋਣ ਲਈ, ਪੱਖਾ ਝੱਲਣ ਲਈ, ਆਟਾ ਪੀਣ ਵਾਸਤੇ ਤੇ ਸਵਾਸ ਸਵਾਸ ਤੁਹਾਡੀ ਬੰਦਗੀ ਕਰਾਂ, ਤੇ ਇੰਨੀ ਕਿਰਪਾ ਕਰੋ ਕਿ ਮੇਰੇ ਹਿਰਦੇ ਵਿੱਚ ਉਹ ਨਾਮ ਟਿਕਾ ਦਿਓ ਜਿਹੜਾ ਹਿਰਦੇ ਨੂੰ ਵਿਸ਼ਰਾਮ ਸ਼ਕੂਨ ਦਿੰਦਾ ਹੈ।
ਤੁਮ ਕਰਹੋ ਦਇਆ ਮੇਰੇ ਸਾਈ।
ਹੇ ਮੇਰੇ ਸਾਈ ਜੀ, ਪਰਮੇਸ਼ਵਰ ਜੀ, ਤੁਸੀਂ ਮੇਰੇ ਤੇ ਦਇਆ ਕਰੋ, ਸਾਡੇ ਤੇ ਇਹ ਕਿਰਪਾਲਤਾ ਕਰੋ।
ਐਸੀ ਮਤ ਦੀਜੈ ਮੇਰੇ ਠਾਕੁਰ,
ਐਸੀ ਮਤ ਦੀਜੈ ਮੇਰੇ ਠਾਕੁਰ। ਪਿਛਲੇ ਦਿਨਾਂ ਜਦੋਂ ਹੁਕਮਨਾਮਾ ਆਇਆ, ਉਸ ਦਿਨ ਮੈਂ ਮਤ ਸੰਬੰਧੀ ਬੇਨਤੀ ਕੀਤੀ ਸੀ, ਕਿਉਂਕਿ ਮਤ ਜਿਹੜੀ ਹੈ ਉਹ ਮਨ ਦੇ ਫੁਰਨਿਆਂ ਨੂੰ ਵਾਚਦੀ ਹੈ ਤੇ ਮਤ ਹੀ ਫਿਰ ਫੈਸਲੇ ਕਰਾ ਕੇ ਬੰਦੇ ਨੂੰ ਕਰਮ ਕਰਾਉਂਦੀ ਹੈ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਕਿ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ, ਸਾਈ ਜੀ ਮੈਨੂੰ ਇਹੋ ਜੀ ਮਤ ਦੇਵੋ।
ਸਦਾ ਸਦਾ ਤੁਧ ਧਿਆਈ,
ਐਸੀ ਮਤ ਦੇਵੋ ਮੈਂ ਸਦਾ ਸਦਾ ਸਵੇਤੀਵ ਕਾਲ ਲਈ ਆਪ ਜੀ ਦਾ ਸਿਮਰਨ ਕਰਦਾ ਰੱਖਾਂ, ਕਿਉਂਕਿ ਮਤ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਰੋਲ ਹੈ ਜੀ। ਸਤਿਗੁਰਾਂ ਨੇ ਮਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਕੀਤਾ। ਜਦ ਅਸੀਂ ਪਾਠ ਕਰਦੇ ਹਾਂ ਸਾਹ ਬੁੱਧ ਦੀਜੈ ਜਿਤ ਵਿਸਰਾ ਨਾਹੀ, ਮੈਨੂੰ ਉਹ ਬੁੱਧੀ ਦੇ ਤੂੰ ਭੁੱਲੇ ਨਾ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾਂ, ਮੈਨੂੰ ਉਹ ਅਕਲ ਦੇ ਦਿਓ, ਉਹ ਸਮਝ ਦੇ ਦਿਓ ਕਿ ਮੈਂ ਵਾਹਿਗੁਰੂ ਜੀ ਆਪ ਜੀ ਦੇ ਸਿਮਰਨ ਕਰਦਾ ਰਹਾਂ। ਤੇ ਸੱਚ ਹੈ ਜਿਸ ਮਤ ਵਿੱਚ ਪਰਮਾਤਮਾ ਦਾ ਨਾਮ ਆ ਗਿਆ ਉਸ ਮਤ ਦੀ ਕੀਮਤ ਤਾਂ ਦੁਨੀਆਂ ਦੇ ਪੈਸੇ ਨਾਲ ਪੈ ਹੀ ਨਹੀਂ ਸਕਦੀ ਜੀ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਮੇਰੀ ਬੇਨਤੀ ਜੇ ਇੱਕ ਗੁਰੂ ਦਾ ਬਚਨ ਇੱਕ ਸਿੱਖਿਆ ਨਾਮ ਦੀ ਸੁਣ ਲਈ ਤੇ ਮਤ ਵਿੱਚ ਇਹ ਕੀਮਤੀ ਖਜ਼ਾਨੇ ਆ ਜਾਂਦੇ ਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਪਰਮਾਤਮਾ ਜੀ ਆਪ ਜੀ ਦਇਆ ਕਰੋ, ਮੈਨੂੰ ਮਤ ਦੇਵੋ, ਉਸ ਮਤ ਦਿਓ, ਅੱਠੇ ਪੈਰ ਮੈਂ ਆਪ ਜੀ ਦੀ ਬੰਦਗੀ ਕਰਾਂ
ਰਹਾਉ।
ਇਹ ਦੋ ਤੁਕਾਂ ਸੱਚੇ ਪਾਤਸ਼ਾਹ ਜੀ ਨੇ ਰਹਾਉ ਦੀਆਂ ਬਖਸ਼ੀਆਂ ਹਨ।
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ।
ਸਤਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੋ, ਤੁਹਾਡੀ ਕਿਰਪਾ ਦੇ ਨਾਲ ਜਿਹੜੀਆਂ ਮੋਹ ਦੀਆਂ ਤੰਦਾਂ ਵਿੱਚ ਮਨ ਜਕੜਿਆ ਪਿਆ ਨਾ, ਤੇ ਪਿਆਰਿਓ ਇਹ ਤੰਦਾਂ ਇਹੋ ਜਿਹੀਆਂ ਨੇ ਇਹ ਟੁੱਟਦੀਆਂ ਨਹੀਂ। ਸਰੀਰ ਦੇ ਅੰਗ ਜਵਾਬ ਦੇ ਜਾਂਦੇ ਆ ਪਰ ਮੋਹ ਦੀਆਂ ਤੰਦਾਂ ਬੁਢੇਪੇ ਵਿੱਚ ਹੋਰ ਕੱਸਣ ਲੱਗ ਪੈਂਦੀਆਂ ਨੇ। ਮਹਾਰਾਜ ਕਹਿੰਦੇ ਕਿਰਪਾ ਕਰੋ, ਇੱਕ ਤਾਂ ਮੋਹ ਦੀਆਂ ਜਿਹੜੀਆਂ ਤੰਦਾਂ ਨੇ ਇਹ ਉਹ ਚਿੱਕੜ ਜੀ ਜਿਹਨੂੰ ਚੱਲਣਾ ਚਾਹੁੰਦੇ ਆ ਤਾਂ ਵੀ ਨਹੀਂ ਚੱਲਦੇ। ਅਸੀਂ ਪਾਠ ਕਰਨੇ ਆ ਤਿੱਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿੰਨੇ ਕੀਆ ਪੰਕਜ ਮੋਹ, ਪੱਗ ਨਹੀਂ ਚੱਲੇ ਇਹ ਚਿੱਕੜ ਸਾਡੇ ਪੈਰ ਚੱਲਣ ਨਹੀਂ ਦਿੰਦਾ। ਮਹਾਰਾਜ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲ ਹਮ ਦੇਖਾ ਤੈ ਡੂਬੀ ਅਲੇ। ਸਤਿਗੁਰੂ ਕਹਿੰਦੇ ਤੁਹਾਡੀ ਕਿਰਪਾ ਨਾਲ ਮੋਹ ਛੁੱਟ ਸਕਦਾ ਹੈ ਤੇ ਕੱਲਾ ਬੰਦੇ ਨੂੰ ਨੀ ਜੀ, ਇਹਨੂੰ ਸਤਿਗੁਰਾਂ ਨੇ ਬਾਣੀ ਚ ਫਰਮਾਇਆ ਹੇ ਅਜਿੱਤ ਸੂਰ ਸੰਗਰਾਮ, ਹੇ ਮੋਹ ਤੂੰ ਅਜਿੱਤ ਹੈ, ਤੂੰ ਸੂਰਮਾ ਹੈ, ਤੂੰ ਵੱਡੇ ਵੱਡੇ ਬਲੀਆਂ ਨੂੰ ਜਿੱਤਣ ਵਾਲਾ ਹੈ, ਵੱਡੇ ਵੱਡੇ ਬੰਦਿਆਂ ਨੂੰ ਤੂੰ ਆਪਣੇ ਅਧੀਨ ਕੀਤਾ, ਕੱਲਾ ਇਨਸਾਨ ਨਹੀਂ ਪਸ਼ੂ ਪੰਛੀ ਸਾਰੇ ਮੋਹ ਨੇ ਮੋਹੇ ਹੋਏ ਆ। ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਕਿਰਪਾ ਹੋ ਜਾਏ, ਇੱਕ ਮੋਹ ਛੁੱਟ ਜਾਏ ਤੇ ਦੂਸਰਾ ਜਿਹੜਾ ਹੰਕਾਰ ਹੈ ਮਾਨ ਹੈ ਇਹਦੇ ਤੋਂ ਖਹਿੜਾ ਛੁੱਟ ਜਾਵੇ।
ਬਿਨਸ ਜਾਏ ਪਰਮਾਈ,
ਬਿਨਸ ਜਾਏ ਦਾ ਅਰਥ ਨਾਸ਼ ਹੋ ਜਾਏ, ਪਰਮਾਈ ਦਾ ਅਰਥ ਭਟਕਣਾ। ਜਿਹੜੀ ਮਨ ਦੀ ਭਟਕਣਾ ਹੈ ਤੁਸੀਂ ਕਿਰਪਾ ਕਰੋ ਇਹ ਵੀ ਖਤਮ ਹੋ ਜਾਏ।
ਆਨੰਦ ਰੂਪ ਰਵੇ ਉਹ ਸਭ ਮਦੇ,
ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਆਨੰਦ ਸਵਰੂਪ ਹੈ, ਜਿਹੜਾ ਸਾਰੀਆਂ ਦੇ ਵਿੱਚ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ।
ਜਤ ਕਤ ਪੇਖੋ ਜਾਈ,
ਜਤ ਕਤ ਜਿੱਥੇ ਕਿੱਥੇ ਵੀ, ਪੇਖੋ ਦਾ ਅਰਥ ਮੈਂ ਦੇਖਣਾ ਕਰਾਂ, ਮੈਂ ਜਿੱਥੇ ਕਿੱਥੇ ਵੀ ਜਾਵਾਂ ਜਿਹੜਾ ਸਾਰਿਆਂ ਵਿੱਚ ਆਨੰਦ ਸਰੂਪ ਪਰਮਾਤਮਾ ਰਵਿਆ ਹੋਇਆ ਉਸ ਦੇ ਦੀਦਾਰ ਕਰਾਂ।
ਤੁਮ ਦਇਆਲ ਕਿਰਪਾਲ ਕਿਰਪਾ ਨਿਧ,
ਆਪ ਜੀ ਦਿਆਲੂ ਹੋ ਵਾਹਿਗੁਰੂ ਜੀ, ਆਪ ਜੀ ਕਿਰਪਾਲੂ ਹੋ ਵਾਹਿਗੁਰੂ ਜੀ। ਤੇ ਕਿਰਪਾ ਨਿਧ ਦਾ ਅਰਥ ਹੁੰਦਾ ਕਿਰਪਾ ਦਾ ਖਜ਼ਾਨਾ, ਆਪ ਮੇਹਰਾ ਦੇ ਖਜ਼ਾਨੇ ਹੋ, ਆਪ ਜੀ ਕਿਰਪਾਲੂ ਹੋ, ਆਪ ਜੀ ਦਿਆਲੂ ਹੋ।
ਪਤਿਤ ਪਾਵਨ ਗੋਸਾਈ,
ਪਤਿਤ ਦਾ ਅਰਥ ਹੈ ਪਾਪੀ ਤੇ ਪਾਵਨ ਦਾ ਅਰਥ ਹੈ ਪਵਿੱਤਰ, ਗੋਸਾਈ ਦਾ ਅਰਥ ਧਰਤੀ ਦਾ ਮਾਲਕ। ਹੇ ਪ੍ਰਭੂ ਜੀ ਆਪ ਜੀ ਦਿਆਲੂ ਹੋ, ਕਿਰਪਾਲੂ ਹੋ, ਦਇਆ ਦੇ ਖਜ਼ਾਨੇ ਹੋ। ਤੇ ਜਿਹੜੇ ਬੰਦੇ ਸਾਰੀ ਜ਼ਿੰਦਗੀ ਚ ਪਾਪ ਕਰਦੇ ਰਹੇ ਤੁਹਾਡੇ ਕੋਲ ਇੰਨੀ ਤਾਕਤ ਤੇ ਤੁਸੀਂ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲੇ, ਇੰਨੇ ਕਿਰਪਾਲੂ ਹੋ। ਸਤਿਗੁਰਾਂ ਦੇ ਬਚਨ ਨੇ ਜਿਸ ਪਾਪੀ ਕੋ ਮਿਲਾ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਅੰਮ੍ਰਿਤ ਬਾਣੀ ਚ ਬਚਨ ਹੈ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਉਸ ਕਿਰਪਾਲੂ ਦਿਆਲੂ ਰਹਿਮਤਾਂ ਦੇ ਖਜ਼ਾਨੇ ਦੇ ਨਾਮ ਵਿੱਚ ਅਜ਼ਮਤ ਕੀ ਹੈ। ਮਹਾਰਾਜ ਕਹਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਹੇ ਮੇਰੇ ਮਨ ਆਪ ਪਰਮਾਤਮਾ ਦੇ ਸ਼ਰਨ ਦੀ ਵਿਚਾਰ ਕਰ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਤਾਰੋ, ਜਿਹਦਾ ਸਿਮਰਨ ਕਰਕੇ ਗਨਕਾ ਵਰਗੀ ਪਾਪਨ ਨੇ ਜਿਹਨੇ ਸਾਰੀ ਜ਼ਿੰਦਗੀ ਪਾਪ ਕੀਤੇ, ਜਦੋਂ ਰਾਮ ਨਾਮ ਨਾਲ ਜੁੜੀ ਪਰਮਾਤਮਾ ਨੇ ਉਹਦੇ ਤਨ ਦੇ ਪਾਪਾਂ ਨੂੰ ਖਤਮ ਕਰਕੇ ਉਹਨੂੰ ਪਵਿੱਤਰ ਕਰ ਦਿੱਤਾ। ਤੇ ਨਾਮ ਵਿੱਚ ਇੰਨੀ ਕੁ ਤਾਕਤ ਹੈ ਗੁਰਮੁਖੋ, ਚਲੋ ਇਹਨੂੰ ਡਿਟੇਲ ਨਾਲ ਜੇ ਪੜ੍ਹਨਾ ਹੋਵੇ ਮੈਂ, ਕਿਉਂਕਿ ਬੰਦੀ ਛੋੜ ਸਤਿਗੁਰਾਂ ਦੇ ਚਰਨ ਪਰਸਨੇ ਨੇ ਆਪਾਂ ਅੱਜ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਚੋਂ ਕਿਤੇ ਜਿਹੜੇ ਪਾਠ ਕਰਦੇ ਆ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਉਹਨੂੰ ਰਾਮ ਨਾਮ ਵੱਲ ਜੋੜ ਗਏ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਅਸੀਂ ਪੜ੍ਹਦੇ ਹਾਂ ਇੰਨੇ ਪਾਪ ਕਰਨ ਵਾਲੀ ਔਰਤ, ਤਾਂ ਹੀ ਸਤਿਗੁਰੂ ਕਹਿ ਰਹੇ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਕਿਰਪਾ ਨਿਧ ਹੋ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਹੁਣ ਉਹ ਔਰਤ ਜਿਹਨੇ ਇੰਨੇ ਗੁਨਾਹ ਕੀਤੇ, ਭਗਤ ਨਾਮਦੇਵ ਜੀ ਕਹਿੰਦੇ ਨੇ ਅਸੀਂ ਜਿਸ ਨੂੰ ਸਭ ਤੋਂ ਜ਼ਿਆਦਾ ਕਿਤੇ ਥਾਂ ਦੇਣੀ ਹੋਵੇ ਨਾ, ਕਿੱਥੇ ਅਸੀਂ ਆਪਣੇ ਸਰੀਰ ਦੇ ਅੰਗਾਂ ਲਈ ਵਰਤਨੇ ਆ, ਅਸੀਂ ਕਹਿੰਦੇ ਹਾਂ ਕਿ ਤੂੰ ਆ, ਤੂੰ ਤਾਂ ਮੇਰੀਆਂ ਅੱਖਾਂ ਦੀਆਂ ਪਲਕਾਂ ਤੇਰੇ ਲਈ ਵਿਛਾ ਕੇ ਰੱਖਾਂਗਾ, ਅਸੀਂ ਇਹ ਸਤਿਕਾਰ ਦਿੰਦੇ ਹਾਂ। ਜੇ ਕਿਸੇ ਨੂੰ ਅਦਬ ਦੇਣਾ ਸੀ, ਪੈਰਾਂ ਦੀ ਵਰਤੋਂ ਕਰਨੀ, ਅਸੀਂ ਤੁਹਾਡੇ ਚਰਨਾਂ ਦੇ ਦਾਸ ਹਾਂ, ਹੈਨ ਤੇ ਸਰੀਰ ਦੇ ਅੰਗ ਹੀ ਨਾ। ਫਿਰ ਜੇ ਕੋਈ ਅੱਤ ਦਾ ਪਿਆਰਾ ਹੋਵੇ, ਮਾਂ ਕਹਿੰਦੀ ਇਹ ਪੁੱਤਰ ਮੇਰੀ ਅੱਖ ਦਾ ਤਾਰਾ ਹੈ, ਹਾਲਾਂਕਿ ਅੱਖ ਵੱਖਰੀ ਪੁੱਤਰ ਵੱਖਰਾ, ਅਸੀਂ ਸਰੀਰ ਦੇ ਅੰਗਾਂ ਨਾਲ ਤੁਲਨਾ ਦਿੰਦੇ ਹਾਂ ਬੰਦੇ ਨੂੰ ਸਤਿਕਾਰ ਦੇਣ ਲਈ, ਤੇ ਦੁਰਕਾਰਨ ਵਾਸਤੇ ਵੀ ਅੰਗ ਵਰਤੇ ਜਾਂਦੇ ਨੇ। ਹੁਣ ਉੱਥੇ ਭਗਤ ਸਾਹਿਬ ਕਹਿੰਦੇ ਆ ਕਿ ਜਿਵੇਂ ਇੱਕ ਮਾਂ ਕਹਿੰਦੀ ਹੈ ਕਿ ਮੇਰਾ ਬੱਚਾ ਜਿਹੜਾ ਮੇਰੀ ਅੱਖ ਦੀ ਪੁਤਲੀ ਹੈ, ਕਹਿੰਦੇ ਗਣਕਾਂ ਵਰਗੀ ਪਾਪਣ ਜਿਹਨੇ ਇੰਨੇ ਪਾਪ ਕੀਤੇ, ਨਾਮ ਜਪਿਆ, ਵਾਹਿਗੁਰੂ ਜੀ ਨੇ ਆਪਣੇ ਅੱਖਾਂ ਦੀ ਪੁਤਲੀ ਬਣਾ ਲਿਆ ਹੈ। ਸੁਵਾ ਪੜਾਵਤ ਗਣਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਭਾਈ ਕਿ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ, ਨਾਨਕ ਕੈਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਵਾਹਿਗੁਰੂ ਕਿਰਪਾਲੂ ਦਿਆਲੂ ਕਿਰਪਾ ਨਿਧ ਹੋ ਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ।
ਕੋਟ ਸੁਖ ਆਨੰਦ ਰਾਜ ਪਾਏ,
ਕਰੋੜਾਂ ਤਰ੍ਹਾਂ ਦਾ ਸੁਖ, ਕਰੋੜਾਂ ਤਰ੍ਹਾਂ ਦਾ ਰਾਜ, ਤੇ ਜਿਹੜਾ ਆਤਮਿਕ ਆਨੰਦ ਹੈ।
ਮੁਖ ਤੇ ਨਿਮਖ ਬੁਲਾਈ,
ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਗੁਪਤ ਰੂਪ ਵਿੱਚ ਮੇਰੇ ਮੁਖ ਤੋਂ ਆਪਣਾ ਨਾਮ ਕਹਾਉਂਦੇ ਹੋ, ਮੇਰੀ ਜ਼ਬਾਨ ਤੋਂ ਵਾਹਿਗੁਰੂ ਨਿਕਲੇ, ਰਾਮ ਨਿਕਲੇ, ਪ੍ਰਭੂ ਨਿਕਲੇ, ਪਰਮਾਤਮਾ ਜੀ, ਕਰੋੜਾਂ ਰਾਜ ਦਾ ਸੁਖ ਆਨੰਦ ਮਿਲ ਜਾਂਦਾ ਹੈ ਜਦੋਂ ਰਸਨਾ ਤੋਂ ਵਾਹਿਗੁਰੂ ਜਪਿਆ ਜਾਂਦਾ ਹੈ। ਤੁਹਾਡੇ ਨਾਮ ਦਾ ਇੰਨਾ ਸੁਖ ਹੈ।
ਜਾਪ ਤਾਪ ਭਗਤ ਸਾ ਪੂਰੀ,
ਮਹਾਰਾਜ ਕਹਿੰਦੇ ਕੋਈ ਜਾਪ ਕਰਦਾ, ਕੋਈ ਤਪ ਸਾਧਦਾ ਹੈ, ਕੋਈ ਭਗਤੀ ਕਰਦਾ ਹੈ, ਪਰ ਕਿਹੜਾ ਜਪ, ਕਿਹੜਾ ਤਪ ਤੇ ਕਿਹੜੀ ਭਗਤੀ ਮੁਕੰਮਲ ਹੈ? ਇਸ ਨੂੰ ਫਿਰ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਨੇ, ਉਹ ਜਪ, ਉਹ ਤਪ, ਉਹ ਭਗਤੀ ਪੂਰੀ ਹੈ।
ਜੋ ਪ੍ਰਭ ਕੈ ਮਨ ਪਾਈ,
ਜਿਹੜਾ ਜਪ ਤਪ ਤੇ ਭਗਤੀ ਪਰਮਾਤਮਾ ਨੂੰ ਭਾ ਜਾਏ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਹੀ ਪੂਰੀ ਹੈ। ਤੇ ਜੇ ਉਹਨੂੰ ਭਾਈ ਨਹੀਂ, ਜਪ ਤਪ ਸੰਜਮ ਜਿੰਨੇ ਮਰਜ਼ੀ ਬੰਦਾ ਕਰੀ ਜਾਏ ਕਿਸੇ ਅਰਥ ਨਹੀਂ, ਜਿਹੜੀ ਪਰਮਾਤਮਾ ਨੂੰ ਭਾ ਗਿਆ ਉਹ ਜਪ ਉਹ ਤਪ ਉਹੀ ਭਗਤੀ ਸਵੀਕਾਰ ਹੈ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਇੱਥੇ ਆਪਣਾ ਨਿੱਜੀ ਜੀਵਨ ਸਾਨੂੰ ਦੱਸਦੇ ਪਏ ਨੇ, ਕਹਿੰਦੇ ਭਾਈ ਸੱਚ ਦੱਸਾਂ, ਸਤਿਗੁਰੂ ਬਚਨ ਕਰ ਰਿਹਾ ਕਿ ਨਾਮ ਜਪ ਜਪ ਕੇ ਅੰਦਰ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ, ਕੋਈ ਭੁੱਖ ਨਹੀਂ ਰਹੀ। ਫਿਰ ਅਰਜ਼ ਸੁਣਿਓ, ਕਿਉਂਕਿ ਹਰ ਸਰੀਰ ਦੇ ਇੰਦਰੇ ਦੀ, ਜਿੰਨੇ ਵੀ ਸਰੀਰ ਨੇ, ਹਰ ਸਰੀਰਾਂ ਦੇ ਇੰਦਰਿਆਂ ਦੀ ਆਪਣੀ ਆਪਣੀ ਭੁੱਖ ਹੈ। ਢਿੱਡ ਦੀ ਭੁੱਖ ਕੇਵਲ ਭੁੱਖ ਨਹੀਂ, ਪੈਸੇ ਦੀ ਭੁੱਖ ਹੀ ਕੇਵਲ ਭੁੱਖ ਨਹੀਂ, ਸਾਡੇ ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਹਰ ਇੰਦਰਾ ਜਿਹੜਾ ਉਹ ਤ੍ਰਿਸ਼ਨਾ ਵਿੱਚ ਲੁਪਤ ਹੈ। ਰੋਟੀ ਆਪਾਂ ਖਾਂਦੇ ਹਾਂ ਪੇਟ ਦੀ ਭੁੱਖ ਪੂਰਤੀ ਲਈ, ਪਿਛਲੇ ਦਿਨੀ ਮਰਜ਼ ਕੀਤੀ, ਇੱਕ ਵਾਰੀ ਬੰਦਾ ਰੱਜ ਕੇ ਖਾ ਲੈ ਫਿਰ ਕਹਿੰਦਾ ਹੁਣ ਨਹੀਂ ਖਾਣਾ ਮੈਂ ਰੱਜ ਗਿਆ। ਪਿਛਲੇ ਦਿਨ ਸ਼ਾਇਦ ਕਿਹਾ ਸੀ, ਆਹ ਅੱਖਾਂ ਰੋਜ਼ ਦੇਖਦੀਆਂ ਪਰ ਕਦੇ ਤ੍ਰਿਪਤ ਹੋਈਆਂ ਨੇ, ਕੰਨ ਸੁਣਦਿਆਂ ਤ੍ਰਿਪਤ ਹੋਏ ਨੇ। ਗੁਰੂ ਅੰਗਦ ਦੇਵ ਜੀ ਦਾ ਬਚਨ ਕਹਿ, ਸਿਰਫ ਅੰਦਰ ਨੂੰ ਜੇ ਸ਼ਾਂਤ ਕਰ ਸਕਦਾ ਤੇ ਪਰਮਾਤਮਾ ਦਾ ਨਾਮ ਹੀ ਕਰ ਸਕਦਾ ਹੈ। ਭੋਗ ਭੋਗ ਕੇ ਅੱਜ ਤੱਕ ਕੋਈ ਬੰਦਾ ਨਹੀਂ ਰੱਜਿਆ। ਭਰਥਰੀ ਕਹਿੰਦਾ ਆਪਣੇ ਵਿਰਾਜ ਸ਼ਤਕ ਵਿੱਚ, ਉਹ ਕਹਿੰਦਾ ਤੁਸੀਂ ਲੋਕੋ ਭੋਗ ਭੋਗ ਕੇ ਸਮਝਦੇ ਹੋ, ਖੁਸ਼ ਹੋ ਰਿਹਾ ਸੀ ਭੋਗ ਭੋਗ ਰਹੇ ਹਾਂ, ਕਹਿੰਦੇ ਤੁਸੀਂ ਭੋਗ ਨਹੀਂ ਭੋਗਦੇ, ਭੋਗ ਤੁਹਾਡੇ ਤਨ ਨੂੰ ਭੋਗ ਗਿਆ ਹੈ। तन जिहड़ा कमजोर चला गया। सतगुरां दे इक बचन नाम जपदियां अखां दी तृष्णा, जबान दी तृष्णा, कन्नां दी तृष्णा, मन दी तृष्णा सारियां खत्म हो गईयां। एक पाठ है जी, आखण आखण रज्या सुन न रजे कन, अखी देख न रजियां गुण गा के कवन, भुखिया भुख न उतरे गली भुख न जाए, नानक भुखा तां रजा जाए गुण में गुणी समाए। ओदे गुण गाउंदियां गाउंदियां एक दिन कहिंदे तृष्णा दी भुख सारी खत्म हो गई। सतगुरां दा एक वचन है गुरु तेग बहादुर साहिब जी दा, माई मैं तन पायो हर नाम, मन मेरो धामन ते छुट्यो कर बैठो विश्राम। हे मां मेनू नाम तन मिलिया, जेड़ा मन भटकदा पिया सी ओ बिलकुल शांत होया है।
नानक त्रिपत अगाई।
धन गुरु अर्जन देव महाराज कहिंदे ने हर तरह दी तृष्णा मिट गई, अंदरों त्रिपत हो गया, अंदरों रज गए हां। एक है जी अज दे सतगुरां दे इस अमृत बचन दी संखेप जी विचार। अज सतगुरां दा बंदी छोड़ दिवस है, सारे सब नूं पता है। ते ए बचन भाई गुरदास साहिब जी दा अज बहुत वारी साडे कन्नां च पएगा हर गुरुद्वारे च कि सतगुर बंदी छोड़ के जीवन मुक्त करे उड़ीना। असी कहने हजूर ग्वालियर दे किले तों मुक्त होके रिहा होके अमृतसर साहब की धरती ते आए। इस गिरफ्तारी नूं साडे जिहड़े पुराने स्रोत ने वो अपने ढंग नाल पेश करदे आ, जिवें सतगुरु गुरु अर्जन देव महाराज जी की शहादत हुंदी है। पुराने स्रोत ते कहिंदे आ जी साडे अपने सिखां दे कि बादशाह जिहड़ा है ਉਹ ਬਿਮਾਰ ਹੋ ਜਾਂਦਾ ਤੇ ਉਹਨੂੰ ਰਾਏ ਦਿੱਤੀ ਜਾਂਦੀ ਹੈ ਤੁਹਾਨੂੰ ਸਾੜ ਸਤੀ ਹੈ ਕਿ ਇਹ ਤਾਂ ਤੁਹਾਡੀ ਸਾੜ ਸਤੀ ਦੂਰ ਜਾ ਸਕਦੀ ਹੈ ਕਿ ਜੇਕਰ ਕੋਈ ਆਤਮਕ ਜੀਵਨ ਤੇ ਪਹੁੰਚੀ ਕੋਈ ਹਸਤੀ ਤੁਹਾਡੇ ਲਈ ਜਪ ਤਪ ਕਰੇ, ਇਉਂ ਕਹਿ ਲਓ ਚਲੀਆ ਕੱਟੇ। ਮੈਂ ਫਿਰ ਬੇਨਤੀ ਕਰਾਂ, ਅਕਸਰ ਇਹ ਸੁਣਾਇਆ ਜਾਂਦਾ ਸਟੇਜਾਂ ਤੇ, ਮੈਂ ਤਰ ਕਰਕੇ ਕੱਟਾਂਗਾ ਨਹੀਂ। ਤੇ ਉਸ ਵਿੱਚ ਉਹਨੇ ਕੀ ਕਿਹਾ ਜੀ, ਉਹਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਅਪਰੋਚ ਕੀਤੀ ਕਿ ਮਹਾਰਾਜ ਜੀ ਤੁਸੀਂ ਆਓ, ਮੇਰੀ ਇਹ ਸਾੜ ਸਤੀ ਹੈ ਤੇ ਤੁਸੀਂ ਇਕਾਂਤ ਵਿੱਚ ਬੈਠ ਕੇ ਜਪ ਤਪ ਕਰੋ ਤੇ ਮੇਰੀ ਇਹ ਸਾੜ ਸਤੀ ਕੱਟ ਜਾਏ। ਮੈਂ ਬਿਲਕੁਲ ਕਿਸੇ ਚੀਜ਼ ਨੂੰ ਖੰਡਨ ਨਹੀਂ ਕਰਾਂਗਾ, ਪਰ ਸੰਗਤ ਜੀ ਜਿੱਥੇ 52 ਰਾਜੇ ਕੈਦ ਕੀਤੇ ਆ ਉੱਥੇ ਜਪ ਤਪ ਕੀ ਹੋਣਾ ਹੈ? ਉਹ ਰਾਜਸੀ ਕੈਦੀ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਰਾਈਟਰ ਹੈ ਜਿਹਦੀ ਕਿਤਾਬ ਦਾ ਹਵਾਲਾ ਹਰ ਇੱਕ ਵਿਦਵਾਨ ਦਿੰਦਾ ਜੀ, ਦਬਸਤਾਨੇ ਮਜ਼ਹਬ, ਜਿਹਨੂੰ ਸੰਖੇਪ ਛੋਟਾ ਨਾਮ ਮੋਹਸਨ ਫਾਨੀ ਕਹਿੰਦੇ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦੀ ਗ੍ਰਿਫਤਾਰੀ ਦਾ ਇੱਕੋ ਕਾਰਨ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਤਖ਼ਤ ਬਣਾਉਣਾ, ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਰੱਖਣਾ, ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਤਖ਼ਤ ਤੇ ਅਦਾਲਤ ਲਾ ਕੇ ਲੋਕਾਂ ਦੇ ਫੈਸਲੇ ਕਰਨਾ, ਝੰਡੇ ਝੁਲਾਣੇ, ਘੋੜ ਸਵਾਰੀ ਕਰਨੀ, ਆ ਸਾਡੇ ਅੰਮ੍ਰਿਤਸਰ ਵਿੱਚ ਲੋਹਗੜ੍ਹ ਦਾ ਕਿਲੇ ਦਾ ਨਿਰਮਾਣ ਕਰਨਾ, ਬਾਦਸ਼ਾਹ ਨੂੰ ਬਿਲਕੁਲ ਨਹੀਂ ਭਾਉਂਦਾ ਕਿ ਉਹਨਾਂ ਦੇ ਰਾਜ ਵਿੱਚ ਕੋਈ ਬਾਗੀ ਸੁਰ ਪੈਦਾ ਹੋ ਜਾਏ। ਥੋੜਾ ਜਿਹਾ ਉਹ ਆਪਾਂ ਪਿਛੋਕੜ ਵੱਲ ਜਾਂਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੂੰ ਬਾਬਰ ਅਹਿਮਦਾਬਾਦ ਮਿਲਦਾ ਜੋ ਸਾਡਾ ਇਤਿਹਾਸ ਕਹਿੰਦਾ। ਬਾਬਾ ਜੀ ਤੇ ਬਾਬਰ ਪਹਿਲੀ ਟੱਕਰ ਸ਼ਬਦ ਵਰਤ ਲਓ ਅਹਿਮਦਾਬਾਦ ਦੀ ਧਰਤੀ ਤੇ ਹੈ। ਤੇ ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸ਼ਬਦ ਬਾਬਰ ਲਈ ਵਰਤੇ ਨੇ, ਕਹਿਣਾ ਸੌਖਾ ਹੈ ਜ਼ਬਾਨ ਤੋਂ, ਉਸ ਵਕਤ ਦੇ ਹਾਕਮ ਨੂੰ ਇਹ ਸ਼ਬਦ ਕਿਹਾ ਕਿ ਪਾਪ ਦੀ ਜੰਜ ਦਾ ਲਾੜਾ ਕਾਬਲ ਤੋਂ ਚੜ ਕੇ ਆ ਰਿਹਾ ਹੈ। ਲਾੜਾ ਸ਼ਬਦ ਮੈਂ ਵਰਤਿਆ ਆਪਣੇ ਕੋਲੋਂ, ਪਰ ਜੰਜ ਲੈ ਕੇ ਆਇਆ, ਜੰਜ ਕੌਣ ਲੈ ਕੇ ਆਉਂਦਾ? ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ, ਪਾਪ ਕੀ ਜੰਜ ਲੈ ਜੰਜ ਸ਼ਬਦ ਵਰਤਿਆ, ਪਾਪ ਕੀ ਜੰਜ ਲੈ ਕਾਬਲੋਂ ਧਾਰਾ ਧਾਇਆ, ਜੋਰੀ ਮੰਗੈ ਦਾਨ ਵੇਲਾ ਲੋ, ਕਿ ਕਾਬਲੋਂ ਚੜ ਕੇ ਧਾਇਆ ਹੈ ਜੀ। ਫਿਰ ਉਸ ਵਕਤ ਦੇ ਹਾਲਾਤ ਮਹਾਰਾਜ ਕਹਿੰਦੇ, ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵਿਲਾ ਲੋ। ਕਿਉਂਕਿ ਉਹ ਸਾਰੇ ਜਿਹੜੀ ਉਦਾਹਰਨ ਅਲੰਕਾਰ ਵਰਤੇ ਨੇ ਉਹ ਵਿਆਹ ਨਾਲ ਸੰਬੰਧਿਤ ਨੇ। ਫਿਰ ਆਉਂਦਾ ਤੇ ਜਦੋਂ ਉਹ ਕਤਲੋਗਾਰਤ ਕਰਦਾ ਇੱਥੇ ਤੇ ਉਦੋਂ ਸਤਿਗੁਰੂ ਦੀ ਰਸਨਾ ਤੋਂ ਇਹ ਬਚਨ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਉਹਦੇ ਵਿੱਚ ਇੱਕ ਸ਼ਬਦ ਵਰਤਿਆ ਕਿ ਐਮਨਾਬਾਦ ਦੀਆਂ ਗਲੀਆਂ ਦੇ ਵਿੱਚ ਇੰਨੇ ਕੀਮਤੀ ਸਰੀਰ ਬੱਚਿਆਂ ਦੇ ਬਜ਼ੁਰਗਾਂ ਦੇ ਬੀਬੀਆਂ ਦੇ ਧੀਆਂ ਭੈਣਾਂ ਦੇ ਇਸ ਤਰ੍ਹਾਂ ਮਾਸ ਖਿਲਰ ਪਿਆ ਗੁਰਦੇਵ ਕਹਿੰਦੇ ਰਤਨਾਂ ਵਰਗੇ ਸਰੀਰ ਪਾੜ ਕੇ ਰੱਖ ਦਿੱਤੇ ਤੇ ਮੋਇਆਂ ਦਾ ਸੰਸਕਾਰ ਕਰਨ ਵਾਲਾ ਵੀ ਕੋਈ ਨਹੀਂ ਹੁਣ ਬੇਨਤੀ ਅਗਲੀ ਸੁਣਿਓ ਗੁਰਮੁਖੋ ਮੈਂ ਕਹਿਣਾ ਨੀ ਜਕਾਰਾ ਕਿੱਥੇ ਛੱਡਣਾ ਹੁੰਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਪਲੀਜ਼ ਧਿਆਨ ਦਿਓ ਕਥਾ ਵੱਲ ਉੱਥੇ ਸ਼ਬਦ ਰਤਨ ਵਿਗਾੜ ਵਿਗੋਏ ਕੁੱਤੀ ਆਪ ਜੀ ਅਰ ਦੇਖਿਓ ਬਾਬਰ ਦੇ ਸਿਪਾਹੀਆਂ ਲਈ ਸ਼ਬਦ ਵਰਤਿਆ ਕੁੱਤੀ ਬਹੁ ਵਚਨ ਹੈ ਕਿ ਕੁੱਤਿਆਂ ਨੇ ਰਤਨਾਂ ਵਰਗੇ ਸਰੀਰ ਪਾੜ ਕੇ ਰੱਖ ਦਿੱਤੇ ਆ ਮੋਇਆ ਸਾਰ ਨਾ ਕਾਹੀ ਮਰਿਆਂ ਦੀ ਲਾਸ਼ ਸਾਂਭਣ ਵਾਲਾ ਵੀ ਕੋਈ ਨਹੀਂ ਇਸੇ ਹਮਲੇ ਨੂੰ ਲੈ ਕੇ ਬਾਬਾ ਜੀ ਨੇ ਫਿਰ ਇੱਥੋਂ ਦੀ ਜਿਹੜੀ ਦੁਰਦਸ਼ਾ ਦਾ ਕਾਰਨ ਕੀ ਸੀ ਬਾਬਰ ਤਾਂ ਆਏ ਹਮਲਾਵਰ ਬਣ ਕੇ ਜ਼ੁਲਮ ਕਰਨ ਇਹ ਕਹਿ ਸਤਿਗੁਰੂ ਕਹਿੰਦੇ ਇੱਥੋਂ ਦੇ ਤਾਂ ਮਾਰੇ ਗਏ ਜਿਹੜੀ ਕੌਮ ਸਿਰਫ ਪੈਸੇ ਤੇ ਐਸ਼ੋ ਆਰਾਮ ਵਿੱਚ ਗਲਤਾਨ ਹੋ ਜਾਏ ਆਪਣੇ ਪਿਛੋਕੜ ਨੂੰ ਭੁੱਲ ਜਾਓ ਅੱਜ ਵੀ ਮਰੀ ਤੇ ਉਹ ਕੱਲ ਵੀ ਮਰੀ ਗਏ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸਿਰ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ ਮਹਿਲਾਂ ਅੰਦਰ ਖੁੰਦੀਆਂ ਹੁਣ ਬਹਿਣ ਨਾ ਮਿਲ ਹਾਂ ਦੂਰ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਦੇਖੇ ਵੇ ਇਸ ਮੈਂ ਬੇਨਤੀ ਕਰਾਂ ਬਾਬਰ ਆਉਂਦਾ ਬਾਬਰ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਹਮਾਯੂ ਆਉਂਦਾ ਤੇ ਧੰਨ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਨੀ ਆਪਣੇ ਸੇਵਕ ਨੂੰ ਗੁਰਿਆਈ ਦੇ ਕੇ ਜਾਂਦੇ ਪੈਰਲ ਚੱਲਦਾ ਜੀ ਬਾਬੇ ਕੇ ਤੇ ਬਾਬਰਕਿਆਂ ਦਾ ਇਤਿਹਾਸ ਜਿਹਨੂੰ ਸਤਿਗੁਰੂ ਦਸ਼ਮੇਸ਼ ਜੀ ਨੇ ਕਿਹਾ ਕਿ ਬਾਬੇ ਕੇ ਬਾਬਰ ਕੇ ਦੋ ਆਪ ਕੀ ਇਹ ਪਰਮੇਸ਼ਰ ਸੋ ਗੁਰੂ ਅੰਗਦ ਦੇਵ ਜੀ ਨੂੰ ਇਤਿਹਾਸ ਕਰ ਕਹਿੰਦੇ ਹਮਾਯੂ ਹਾਰਦਾ ਤੇ ਹਾਰ ਕੇ ਕਨੌਜ ਦੇ ਮੈਦਾਨ ਚੋਂ ਖਡੂਰ ਦੀ ਧਰਤੀ ਤੇ ਆਉਂਦਾ ਖਡੂਰ ਸਾਹਿਬ ਜੀ ਨੂੰ ਆਪਾਂ ਕਹਿੰਦੇ ਇੱਥੇ ਹਜ਼ੂਰ ਬੱਚਿਆਂ ਨੂੰ ਪੜ੍ਹਾ ਰਹੇ ਨੇ ਗੁਰਮੁਖੋ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਦੇਣਾ ਨਹੀਂ ਆਪਾਂ ਦੇ ਸਕਦੇ ਬਾਲ ਬੁੱਧ ਦੇ ਕੈਦੇ ਮਹਾਰਾਜ ਤਿਆਰ ਕਰਾਏ ਬਾਲ ਬੋਧ ਦੇ ਉਹ ਹਮਾਯੂ ਵੱਲ ਧਿਆਨ ਨਹੀਂ ਦਿੱਤਾ ਕਹਿੰਦੇ ਨੇ ਉਹਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਗੁੱਸੇ ਚ ਆ ਕੇ ਤੇ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਸਨ ਕਿ ਜਿਹੜੀ ਤਲਵਾਰ ਦਰਵੇਸ਼ ਤੇ ਉਠਾ ਰਿਹਾ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਮੈਂ ਅਰਜ਼ ਕਰਾਂ ਇੱਧਰ ਧੰਨ ਗੁਰੂ ਅਮਰਦਾਸ ਮਹਾਰਾਜ ਆਏ ਉੱਧਰ ਅਕਬਰ ਆਉਂਦਾ ਅਕਬਰ ਸੁਲਾਹ ਕੁਲ ਬਾਦਸ਼ਾਹ ਸੀ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੁੰਦਾ ਹਜ਼ੂਰ ਦੇ ਘਰ ਦੀ ਮਰਿਆਦਾ ਪਾਲਣੀ ਪੈਂਦੀ ਹੈ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ ਉਸੇ ਕਾਲ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਬਾਣੀ ਪ੍ਰਤੀ ਜਿਹੜੇ ਸ਼ੰਕੇ ਪੈਦਾ ਕੀਤੇ ਜਾਂਦੇ ਨੇ ਉਹਨਾਂ ਦਾ ਉੱਤਰ ਗੁਰੂ ਰਾਮਦਾਸ ਦਿੰਦੇ ਆ ਮੈਂ ਬੇਨਤੀ ਕਰਾਂ ਧੰਨ ਗੁਰੂ ਰਾਮਦਾਸ ਗੁਰਿਆਈ ਤੋਂ ਬਾਅਦ ਗੁਰੂ ਅਰਜਨ ਦੇਵ ਆਉਂਦੇ ਨੇ ਜੀ ਉਧਰ ਜਹਾਂਗੀਰ ਆਉਂਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਗੁਰਮੁਖੋ ਨਿਰੋਲ ਸਿੱਖੀ ਵਾਸਤੇ ਹੋਈ ਯਾਦ ਰੱਖਿਓ ਉਹਦੀ ਤੁਜ਼ਕੇ ਜਹਾਂਗੀਰੀ ਦਾ ਸਾਰੀ ਜ਼ਿਕਰ ਕਰਦੇ ਨੇ ਜੀ ਜਿਹਦੇ ਵਿੱਚ ਉਹ ਗੁਰੂ ਘਰ ਨੂੰ ਝੂਠ ਦੀ ਦੁਕਾਨ ਕਹਿੰਦਾ ਹੈ ਜਹਾਂਗੀਰ ਮੈਂ ਜ਼ਿਆਦਾ ਡਿਟੇਲ ਚ ਨਹੀਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇੰਨੀ ਕਿਰਪਾ ਕੀਤੀ ਕੌਮ ਦੀ ਮੁਕੰਮਲਤਾ ਉਦਨ ਹੋ ਗਈ ਜਿੱਦਣ ਤਿੰਨ ਰਹਿਮਤਾਂ ਗੁਰੂ ਅਰਜਨ ਦੇਵ ਨੇ ਸਾਨੂੰ ਬਖਸ਼ ਦਿੱਤੀਆਂ ਪਹਿਲੀ ਗੱਲ ਕਿ ਆਪ ਜੀ ਨੂੰ ਕੇਂਦਰੀ ਸਥਾਨ ਦੇ ਦਿੱਤਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਰੂਹਾਨੀ ਗ੍ਰੰਥ ਦੇ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਤੇ ਤੀਸਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਡਾ ਆਪਣਾ ਸਕ੍ਰਿਪਟ ਆਪਣੀ ਆਪਣੀ ਗੁਰਮੁਖੀ ਲਿਪੀ ਅੱਜ ਕੱਲ੍ਹ ਵਿਦਵਾਨ ਇਹਦੇ ਲਈ ਗੁਰਮੁਖੀ ਭਾਸ਼ਾ ਵੀ ਵਰਤਣ ਲੱਗ ਪਏ ਆ ਇਹ ਚੀਜ਼ਾਂ ਹਜ਼ੂਰ ਨੇ ਬਖਸ਼ ਦਿੱਤੀਆਂ ਠੀਕ ਹੈ ਚੰਦੂ ਦੇ ਰਿਸ਼ਤੇ ਦੀ ਗੱਲ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਚੰਦੂ ਦਾ ਬਹੁਤ ਵੱਡਾ ਰੋਲ ਸੀ ਤੇ ਇਸ ਗਵਾਲੀਅਰ ਦੇ ਕਿਲੇ ਵਿੱਚ ਪਛਾਣ ਵਿੱਚ ਵੀ ਚੰਦੂ ਦਾ ਰੋਲ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਗਏ ਸਤਿਗੁਰਾਂ ਨੂੰ ਪੰਜ ਦਿਨ ਤਸੀਏ ਦਿੱਤੇ ਤੇ ਤਿੰਨ ਤਰ੍ਹਾਂ ਦੇ ਤਸੀਏ ਦਿੱਤੇ ਤਪਤ ਨੀਰ ਤਪਤ ਬਾਲੂ ਤੇ ਤਪਤ ਲੋਹ ਤਪਦਾ ਹੋਇਆ ਪਾਣੀ ਤਪਦੀ ਹੋਈ ਲੋਹ ਤੇ ਤਪਦਾ ਹੋਇਆ ਰੇਤਾ ਪੰਜ ਦਿਨ ਤਸੀਏ ਦਿੱਤੇ ਸਤਿਗੁਰਾਂ ਨੂੰ ਰਾਵੀ ਦੇ ਕਿਨਾਰੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੋਂ ਬਾਅਦ ਪੰਜ ਸਿੱਖ ਜਿਹੜੇ ਗਏ ਉਹ ਵਾਪਿਸ ਆਏ। ਉਂਝ ਵੈਸੇ ਇੱਕ ਉਰਦੂ ਦਾ ਅਦੀਬ ਬੋਲ ਗੁਰੂ ਅਰਜਨ ਦੇਵ ਜੀ ਦੇ ਨਹੀਂ, ਉਹਦਾ ਖਿਆਲ ਹੈ। ਮੈਂ ਫਿਰ ਬੇਨਤੀ ਕੀਤੀ, ਕਵੀ ਖਿਆਲ ਰਚਦੇ ਨੇ, ਹਜ਼ੂਰ ਤੱਤੀ ਤਵੀ ਤੇ ਬੈਠਦਿਆਂ ਇਹ ਤਾਂ ਸਾਰੀ ਅਸੀਂ ਪੜ੍ਹਨੇ, ਤੇਰਾ ਕੀ ਆ ਮਿੱਠਾ ਲੱਗ ਹੈ ਹਰਨਾਮ ਪਦਾਰਥ ਨਾਨਕ ਮੰਗ ਹੈ। ਉਹਨੇ ਇੱਕ ਸ਼ੇਰ ਲਿਖਿਆ ਹੈ, ਹਜ਼ੂਰ ਕਹਿੰਦੇ ਨੇ ਜਹਾਂਗੀਰ ਦੀਆਂ ਦੀਵਾਰਾਂ ਉੱਚੀਆਂ ਨੇ ਹਵੇਲੀ ਦੀਆਂ ਚੰਦੂ ਦੀਆਂ, ਅੱਗ ਦੀਆਂ ਲਪਟਾਂ ਉੱਚੀਆਂ ਨੇ, ਤੁਸੀਂ ਮੇਰੀ ਆਵਾਜ਼ ਨੂੰ ਇੱਥੇ ਬੰਦ ਕਰਨਾ ਚਾਹੁੰਦੇ ਹੋ ਪਰ ਇਹ ਬੰਦ ਨਹੀਂ ਹੋਵੇਗੀ। ਸਾਡੇ ਜਾਣ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਕਰਵਟ ਲੈਣਗੇ। ਮੇਰੀ ਆਵਾਜ਼ ਬੰਦ ਕਰਨ ਵਾਲਿਓ, ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਕੋਈ ਰੋਕ ਨਹੀਂ ਸਕੇਗਾ। ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆਤਸ਼ੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਹਾਦਤ ਤੋਂ ਬਾਅਦ ਜਿਹੜੀਆਂ ਘਟਨਾ ਵਾਪਰੀਆਂ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ, ਭਾਈ ਲੰਗਾਹ ਜੀ, ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਭਾਈ ਪਿਆਰਾ ਜੀ, ਮੈਂ ਕੁਛ ਸਿੱਖਾਂ ਦਾ ਜ਼ਿਕਰ ਕਰ ਰਿਹਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾਜ ਜੀ ਨੇ ਸੇਲੀ ਟੋਪੀ ਨਹੀਂ, ਸਤਿਗੁਰਾਂ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਦੂਸਰਾ, ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਖੁੱਲ੍ਹਾ ਥਾਂ ਸੀ ਪਰ ਪਹਿਲਾਂ ਕੋਠਾ ਸਾਹਿਬ ਸੀ, ਯਾਦ ਰੱਖਿਓ। ਕੋਠਾ ਸਾਹਿਬ ਗੁਰੂ ਅਰਜਨ ਦੇਵ ਜੀ ਬਣਾ ਕੇ ਗਏ ਨੇ। ਮਹਾਰਾਜ ਜਦੋਂ ਸੇਵਾ ਹੁੰਦੀ ਸੀ ਉਦੋਂ ਵਿਸ਼ਰਾਮ ਕਰਦੇ ਸਨ, ਕਈ ਵਾਰੀ ਰਾਤ ਵੀ ਆਰਾਮ ਕਰਦੇ ਸਨ, ਪਰ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਉਸ ਦਿਨ ਕੋਠਾ ਸਾਹਿਬ ਦਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਰਾਇਆ ਜਾਂਦਾ ਸੀ। ਇੱਥੇ ਸਤਿਗੁਰੂ ਨੇ ਖੁੱਲ੍ਹੀ ਥਾਂ ਤੇ ਭਾਈ ਗੁਰਦਾਸ ਸਾਹਿਬ, ਬਾਬਾ ਬੁੱਢਾ ਜੀ ਤੇ ਹਜ਼ੂਰ ਨੇ ਆਪ ਆਪਣੇ ਹੱਥੀਂ ਅਕਾਲ ਤਖ਼ਤ ਨੂੰ ਆਪ ਸਿਰਜਿਆ ਹੈ। ਇਤਿਹਾਸ ਕਹਿੰਦਾ ਕਿਸੇ ਰਾਜ ਨੇ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ, ਅਕਾਲ ਦਾ ਤਖ਼ਤ ਬਣਾ ਦਿੱਤਾ ਤੇ ਦਿੱਲੀ ਦੇ ਤਖ਼ਤ ਤੋਂ ਉੱਚਾ ਬਣਾਇਆ। ਅਗਲਾ ਵਚਨ, ਹਜ਼ੂਰ ਨੇ ਪਹਿਲੀ ਤਕਰੀਰ ਚ ਕਿਹਾ ਕਿ ਸੋਹਣੀਆਂ ਜਵਾਨੀਆਂ, ਬਲਵਾਨ ਜਵਾਨ ਨੌਜਵਾਨ, ਸੋਹਣੇ ਘੋੜੇ, ਸੋਹਣੇ ਸ਼ਸਤਰ ਲੈ ਕੇ ਆਓ। ਨਾਲ ਸ਼ਬਦ ਕਿਹਾ ਢਾਡੀਆਂ ਨੂੰ ਕਿ ਤੁਸੀਂ ਆਪਣੀਆਂ ਢੱਡਾਂ ਤੇ ਥੱਪ ਮਾਰੋ, ਸਰੰਗੀ ਤੇ ਗੱਜ ਫੇਰੋ ਤੇ ਯੋਧਿਆਂ ਸੂਰਬੀਰਾਂ ਦੇ ਬਹਾਦਰੀ ਦੇ ਕਾਰਨਾਮੇ ਸੁਣਾਓ। ਨਾਲ ਕਮਜ਼ੋਰੀ ਨੂੰ ਕੱਢਦਿਆਂ ਕਿਹਾ ਮਤ ਸੋਚਿਓ ਕਿ ਅਸੀਂ ਗਿਣਤੀ ਵਿੱਚ ਥੋੜੇ ਹਾਂ, ਇਤਨੀ ਵੱਡੀ ਹਕੂਮਤ। ਹਜ਼ੂਰ ਨੇ ਕਿਹਾ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਵੱਡੇ ਜੰਗਲ ਨੂੰ ਸਾੜ ਕੇ ਰਾਖ ਕਰ ਸਕਦੀ ਹੈ। ਇੱਕ ਨਿੱਕਾ ਜਿਹਾ ਨਿਕਲਿਆ ਹੋਇਆ ਧਰਤੀ ਤੋਂ ਪਾਣੀ ਦਾ ਸੋਮਾ ਪਹਾੜੀਆਂ ਨੂੰ ਵਹਾ ਕੇ ਲੈ ਜਾਂਦਾ। ਤੁਸੀਂ ਤਾਂ ਇਨਸਾਨ ਹੋ, ਗੁਰੂ ਕੇ ਸਿੱਖ ਹੋ, ਜਿਨ੍ਹਾਂ ਦੇ ਕਾਲਜੇ ਨੂੰ ਕੁਝ ਦਿਨ ਪਹਿਲਾਂ ਤੱਤੀ ਤਵੀ ਦੇ ਉੱਤੇ ਸਾੜਿਆ ਗਿਆ ਹੈ। ਗੁਰਮੁਖੋ, 400 ਸਿੱਖਾਂ ਦਾ ਜ਼ਿਕਰ ਕਰਦੇ ਆ ਕਿ ਮਹਾਰਾਜ ਜੀ ਦੇ ਸਨਮੁਖ ਉਹਨਾਂ ਨੇ ਆਪਣੇ ਆਪ ਨੂੰ ਭੇਟ ਕੀਤਾ। ਇਸ ਤਖ਼ਤ ਨੂੰ ਬਣਨ ਨਾਲ, ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ ਦੇ ਨਾਲ, ਕਿਲੇ ਦਾ ਨਿਰਮਾਣ ਕਰਨ ਦੇ ਨਾਲ, ਸੱਚ ਇਹ ਵੇ ਕਿ ਹਕੂਮਤ ਕੋਲ ਖਬਰਾਂ ਜਾ ਰਹੀਆਂ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਨੇ ਉਹ ਸਰਕਾਰ ਦੇ ਪੈਰਲਲ ਬਰਾਬਰ ਆਪਣੇ ਤਖ਼ਤ ਦਾ ਉਹਨਾਂ ਨੇ ਉੱਚਾ ਨਿਰਮਾਣ ਕੀਤਾ ਹੈ। ਇੱਥੇ ਫਿਰ ਅੰਮ੍ਰਿਤਸਰ ਦੀ ਧਰਤੀ ਤੇ, ਜਹਾਂਗੀਰ ਸੀ ਦਿੱਲੀ ਆਗਰੇ ਵੱਲ, ਇੱਥੇ ਦੋ ਸੱਜਣ ਆਏ ਨੇ ਜੀ, ਇੱਕ ਵਜ਼ੀਰ ਖਾਂ ਲਾਹੌਰੀ ਤੇ ਇੱਕ ਗੁੰਚਾ ਬੇਗ। ਨੋਟ ਜ਼ਰੂਰ ਕਰਿਓ, ਸਾਰੇ ਇਤਿਹਾਸਕਾਰ ਇਹਦਾ ਜ਼ਿਕਰ ਕਰਦੇ ਆ, ਵਜ਼ੀਰ ਖਾਂ ਲਾਹੌਰੀ ਤੇ ਗੁੰਚਾ ਬੇਗ ਅੰਮ੍ਰਿਤਸਰ ਆਉਂਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਜ਼ੀਰ ਖਾਂ ਲਾਹੌਰੀ ਹਜ਼ੂਰ ਦੇ ਘਰ ਲਈ ਬੜੀ ਸ਼ਰਧਾ ਰੱਖਦਾ ਹੈ, ਭਾਵਨਾ ਰੱਖਦਾ ਹੈ। ਉਹ ਬੇਨਤੀ ਕਰਦਾ, ਮਹਾਰਾਜ ਜੀ ਆਪ ਜੀ ਨੂੰ ਬਾਦਸ਼ਾਹ ਜਹਾਂਗੀਰ ਮਿਲਣਾ ਚਾਹੁੰਦਾ ਹੈ, ਪਤਾ ਸਤਿਗੁਰਾਂ ਨੂੰ ਵੀ ਹੈ। ਫਿਰ ਘਰ ਦੇ ਵਿੱਚ ਸਲਾਹ ਕੀਤੀ ਜਾਂਦੀ ਹੈ ਕਿ ਜ਼ਰੂਰ ਮਿਲਿਆ ਜਾਏ, ਉਹਦੇ ਮੂੰਹ ਤੋਂ ਬਿਲਕੁਲ ਖਰੀਆਂ ਖਰੀਆਂ ਸਾਰੀਆਂ ਸੁਣਾਈਆਂ ਜਾਣ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਦੇ ਆ, ਗੁਰਮੁਖੋ ਤਰਨ ਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਮਾਝੇ ਤੋਂ ਲੰਘਦੇ ਮਾਲਵੇ ਨਿਕਲਦੇ ਹੋਏ ਦੁਆਬਾ ਵਿੱਚ ਕਵਰ ਕਰਦੇ ਆ, ਇੱਥੋਂ ਫਿਰ ਸਤਿਗੁਰੂ ਦਿੱਲੀ ਪਹੁੰਚਦੇ ਆ, ਮਜਨੂੰ ਟਿੱਲੇ ਪਹੁੰਚਦੇ ਆ ਜੀ। ਉੱਥੇ ਦਰਵੇਸ਼ਾਂ ਨਾਲ ਗੋਸ਼ਟੀ ਵੀ ਹੁੰਦੀ ਹੈ, ਕਿਉਂਕਿ ਮੈਂ ਸਮੇਂ 'ਚ ਰਹਿਣਾ ਹੈ, ਉਸ ਗੋਸ਼ਟੀ ਦੇ ਸ਼ਬਦ ਸਾਡੇ ਕੋਲ ਨੇ। ਇੱਥੇ ਫਿਰ ਜਦੋਂ ਜਹਾਂਗੀਰ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੱਲਬਾਤ ਹੁੰਦੀ, ਸਤਿਗੁਰਾਂ ਨਾਲ ਸ਼ਿਕਾਰ ਖੇਡਣ ਜਾਂਦਾ ਹੈ। ਸਾਡੇ ਇਤਿਹਾਸਕਾਰ ਕਹਿੰਦੇ ਨੇ ਇੱਕ ਸ਼ੇਰ ਨਿਕਲਦਾ ਤੇ ਜਹਾਂਗੀਰ ਦੇ ਉੱਤੇ ਹਮਲਾ ਕਰ ਦਿੰਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਗੇ ਵਧਦੇ ਆ, ਬਾਦਸ਼ਾਹ ਨੂੰ ਲੈ ਚੱਲਿਆ ਸੀ ਸ਼ੇਰ, ਸਤਿਗੁਰਾਂ ਨੇ ਕੋਈ ਬੰਦੂਕ ਨਹੀਂ ਵਰਤੀ, ਕੋਈ ਨੇਜ਼ਾ ਨਹੀਂ ਵਰਤਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਡਰਿਆ ਹੋਇਆ, ਸੱਚੀ ਸਰਕਾਰ ਨੇ ਢਾਲ ਪਕੜੀ, ਸ੍ਰੀ ਸਾਹਿਬ ਲਈ ਤੇ ਜਦੋਂ ਸ਼ੇਰ ਹਜ਼ੂਰ ਵੱਲ ਵਧਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾਨ ਦੇ ਨਾਲ ਉਹਦੇ ਦੋ ਟੁਕੜੇ ਕਰਕੇ ਰੱਖ ਦਿੱਤੇ। ਉਸ ਵਕਤ ਬਾਦਸ਼ਾਹ ਹਜ਼ੂਰ ਦੀ ਬਹਾਦਰੀ ਨੂੰ ਦੇਖ ਕੇ ਪ੍ਰਭਾਵਿਤ ਵੀ ਹੋਇਆ ਹੈ। ਸੰਗਤ ਜੀ, ਉੱਥੇ ਅੱਜ ਵੀ ਅਸਥਾਨ ਹੈ ਜੀ ਆਗਰੇ ਦੇ ਨੇੜੇ ਗੁਰੂ ਹਰਗੋਬਿੰਦ ਸਾਹਿਬ ਦਾ, ਜਿੱਥੇ ਸ਼ੇਰ ਦਾ ਸ਼ਿਕਾਰ ਖੇਡਿਆ ਮਹਾਰਾਜ ਜੀ ਨੇ। ਇੱਥੇ ਫਿਰ ਕੀ ਇੱਕ ਸਵਾਲ ਕਰਦਾ ਬਾਦਸ਼ਾਹ, ਜਿਹੜੀਆਂ ਗੱਲਾਂ ਨਹੀਂ ਪਾਉਂਦੀਆਂ ਹਕੂਮਤ ਨੂੰ, ਸੱਚਾ ਪਾਤਸ਼ਾਹ। ਗੁਰਮੁਖੋ, ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ ਕਿ ਸ਼ਾਇਦ ਪਰਸੋਂ ਚੌਥ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ। ਮੈਂ ਉਸ ਦਿਨ ਕਿਹਾ ਸੀ ਚੰਦੋਵਾ ਚੌਰ ਹੁਕਮਨਾਮਾ ਦੀਵਾਨ ਚੋਬਦਾਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦਰਅਸਲ ਇਹ ਪਾਤਸ਼ਾਹੀ ਨਾਲ ਸੰਬੰਧਿਤ ਨੇ। ਚੰਦੋਵੇ ਪਾਤਸ਼ਾਹ ਦੇ ਹੁੰਦੇ ਨੇ, ਚਵਰਾ ਪਾਤਸ਼ਾਹ ਉੱਤੇ ਹੁੰਦੀਆਂ ਨੇ, ਚੋਬਦਾਰ ਪਾਤਸ਼ਾਹ ਅੱਗੇ ਹੁੰਦੇ ਨੇ, ਇੱਥੋਂ ਤੱਕ ਕਿ ਹੁਕਮਨਾਮਾ ਸ਼ਬਦ ਵੀ ਪਾਤਸ਼ਾਹ ਵਾਸਤੇ ਹੈ। ਗੁਰੂ ਸਾਹਿਬ ਨੇ ਤਾਂ ਅਕਾਲ ਪੁਰਖ ਲਈ ਵਰਤਿਆ ਹੈ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਚਲ ਚੌਰ ਛਤ। ਰਬਾਬੀ ਸਾਹਿਬਾਂ ਨੇ ਵਰਤਿਆ ਗੁਰੂ ਅਰਜਨ ਦੇਵ ਲਈ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਉਹਨੇ ਇੱਕ ਸਵਾਲ ਕੀਤਾ ਕਿ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਕਿਉਂਕਿ ਪਾਤਸ਼ਾਹ ਸ਼ਬਦ ਤਾਂ ਸਾਡੇ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇ ਕਿਸੇ ਨੂੰ ਕਿਹਾ ਨਹੀਂ ਪਾਤਸ਼ਾਹ ਕਹੋ। ਕਹਿੰਦਾ ਨਹੀਂ ਜੀ, ਮੇਰੇ ਮਨ ਚ ਹੈ। ਉੱਥੇ ਫਿਰ ਇੱਕ ਘਟਨਾ ਵਾਪਰਦੀ ਆਗਰੇ ਚ, ਸਾਰੇ ਇਤਿਹਾਸਕਾਰ ਉਹਦਾ ਜ਼ਿਕਰ ਕਰਦੇ ਨੇ। ਇੱਕ ਸਿੱਖ ਘਾਹ ਖੋਦ ਕੇ ਆਪਣਾ ਗੁਜ਼ਾਰਾ ਕਰਦਾ ਹੈ, ਭਾਵਨਾ ਵਾਲਾ, ਅੰਦਰੋਂ ਬਹੁਤ ਅਮੀਰ ਹੈ ਜੀ। ਜਿੰਨਾ ਸਮਾਂ ਉਹ ਘਾਹ ਵੱਢਦਾ ਸਤਿਗੁਰੂ ਦੀ ਬਾਣੀ ਪੜ੍ਹਦਾ ਹੈ ਤੇ ਮਨ ਚ ਇੱਕ ਫੁਰਨਾ ਬਣਾਉਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਣ, ਮੈਨੂੰ ਗਰੀਬ ਨੂੰ ਇੱਥੇ ਦੀਦਾਰ ਦੇ ਜਾਣ। ਸਤਿਗੁਰਾਂ ਦਾ ਇੱਕ ਪਾਸੇ ਟੈਂਟ ਲੱਗਾ, ਇੱਕ ਪਾਸੇ ਜਹਾਂਗੀਰ ਦਾ। ਕਿਸੇ ਨੂੰ ਸਿੱਖ ਨੂੰ ਖਬਰ ਦਿੱਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਆਇਆ ਹੈ। ਉਸ ਸਿੱਖ ਦੀ ਖੁਸ਼ੀ ਦੇਖਣ ਵਾਲੀ ਸੀ। ਉਹਨੇ ਕੋਮਲ ਕੋਮਲ ਘਾਹ ਕੱਟਿਆ, ਉਹਦੀ ਗੱਠ ਬਣਾਈ, ਉਹਦੇ ਘਰ ਚ ਕੁਝ ਟਕੇ ਸਨ ਜੋੜ ਕੇ ਰੱਖੇ, ਆਪਣੇ ਪੱਲੇ ਬੰਨ ਲਏ। ਇੰਨੇ ਚਾਹ ਨਾਲ ਸਿਰ ਤੇ ਘਾਹ ਦੀ ਗੱਠੜੀ ਚੁੱਕ ਕੇ ਜਦੋਂ ਆਇਆ, ਸਾਹਮਣੇ ਜਹਾਂਗੀਰ ਦੇ ਸਿਪਾਹੀ ਖਲੋਤੇ ਸਨ। ਕਹਿੰਦਾ ਪਾਤਸ਼ਾਹ ਦਾ ਤੰਬੂ ਕਿਹੜੇ ਪਾਸੇ? ਉਹਨਾਂ ਦੇ ਮਨ ਚ ਸੀ ਜਹਾਂਗੀਰ ਨੂੰ ਮਿਲਣਾ ਚਾਹੁੰਦਾ। ਉਹਨਾਂ ਬਾਦਸ਼ਾਹ ਵੱਲ ਇਸ਼ਾਰਾ ਕੀਤਾ, ਕਹਿੰਦੇ ਸਿੱਖ ਚਲਾ ਗਿਆ, ਘਾਹ ਦੀ ਗੱਠ ਤੇ ਟੁਕੜੇ ਟਕੇ ਰੱਖੇ ਤੇ ਸਿਰ ਝੁਕਾ ਲਿਆ। ਇਹ ਸ਼ਬਦ ਸੀ ਪਾਤਸ਼ਾਹ ਮੈਨੂੰ ਬਚਾ ਲਓ। ਜਹਾਂਗੀਰ ਕੰਬ ਗਿਆ। ਮੈਂ ਬੇਨਤੀ ਕੀਤੀ, ਹਰ ਵਿਦਵਾਨ ਨੇ ਗੱਲ ਕੋਟ ਕੀਤੀ ਇਹ ਸਾਖੀ ਨੂੰ, ਬਚਾ ਲਓ। ਜਹਾਂਗੀਰ ਕਹਿੰਦਾ ਕਿਸ ਤੋਂ? ਕਹਿੰਦਾ ਜਨਮ ਮਰਨ ਤੋਂ, ਜਮਾਂ ਦੇ ਦੁੱਖ ਤੋਂ, ਵਾਸ਼ਨਾ ਦੀ ਬਿਰਤੀ ਤੋਂ, ਮੇਰੇ ਭੈ ਮੁਕਤ ਕਰ ਦਿਓ। ਬਾਦਸ਼ਾਹ ਦੇ ਮੂੰਹ ਚ ਨਿਕਲਿਆ ਮੈਂ ਤਾਂ ਖੁਦ ਭੈ ਚ ਗਰਸਿਆ ਹੋਇਆ, ਮੈਂ ਭੈ ਦੀ ਮੁਕਤੀ ਕਿੱਥੇ ਕਰਾਣੀ ਹੈ? ਤੂੰ ਮੈਨੂੰ ਨਾ ਮਿਲ, ਤੂੰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਆ। ਜਿਹੜਾ ਪੁੱਛਦਾ ਸੀ ਨਾ ਤੁਹਾਨੂੰ ਪਾਤਸ਼ਾਹ ਕਿਉਂ ਕਹਿੰਦੇ ਨੇ, ਉਹਨੂੰ ਉੱਤਰ ਮਿਲਣ ਲੱਗਾ। ਸਿੱਖ ਇੱਕੋ ਦਮ ਘਾਹ ਦੀ ਗੱਠ ਚੁੱਕ ਲਈ, ਜਿਵੇਂ ਬੰਦਾ ਬਿਜਲੀ ਦਾ ਕਰੰਟ ਲੱਗਦਾ ਮੈਂ ਕਿਹੜੇ ਪਾਸੇ ਆ ਗਿਆ। ਘਾਹ ਦੀ ਗੱਠ ਚੁੱਕੀ, ਟਕੇ ਜਿਹੜੇ ਰੱਖੇ ਸਨ ਚੁੱਕ ਕੇ ਆਪਣੀ ਜੇਬ ਚ ਪਾਉਣ ਲੱਗਾ। ਬਾਦਸ਼ਾਹ ਨੇ ਕਿਹਾ ਇਹ ਗੱਠ ਨਾ ਚੁੱਕ, ਪੈਸੇ ਨਾ ਚੁੱਕ, ਕੇ ਬਾਦਸ਼ਾਹੀ ਤੋਹੀਨ ਹੈ। ਬਾਦਸ਼ਾਹ ਅੱਗੇ ਨਜ਼ਰਾਨਾ ਰੱਖ ਕੇ ਬੰਦਾ ਚੁੱਕ ਲਿਜਾਏ ਇਹ ਅਪਮਾਨ ਹੈ। ਮੈਂ ਤੈਨੂੰ ਇਹਦੇ ਬਦਲੇ ਘਾਹ ਦੇ ਬਦਲੇ ਛੋਲੇ ਵੰਡਾ ਦਾਣੇ ਦੇਣਾ, ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਲੈ ਕੇ ਚੱਲੇ, ਤੇ ਟਕਿਆਂ ਦੇ ਬਦਲੇ ਸੋਨੇ ਦੀਆਂ ਮੋਹਰਾਂ ਦੇਣਾ। ਸਿੱਖ ਨੇ ਕਿਹਾ ਬਾਦਸ਼ਾਹ ਮੈਨੂੰ ਭੁਲੇਖਾ ਲੱਗ ਗਿਆ, ਤੇਰੇ ਬੰਦੇ ਨੇ ਕਹਿ ਦਿੱਤਾ ਇੱਥੇ ਬੈਠਾ ਬਾਦਸ਼ਾਹ। ਕਹਿੰਦਾ ਜਿੱਥੇ ਘਾਹ ਚੱਲਣਾ, ਜਿੱਥੇ ਮੇਰੇ ਮਿਹਨਤ ਤੇ ਕਿਰਤ ਦੇ ਟਿੱਕੇ ਟਕੇ ਚੱਲਣੇ ਨੇ ਬਾਦਸ਼ਾਹ, ਤੇਰੇ ਘਰ ਦਾ ਦਾਣਾ ਵੰਡਾ ਤੇ ਸੋਨਾ ਉੱਥੇ ਨਹੀਂ ਚੱਲਣਾ। ਉਹ ਕਹਿੰਦਾ ਕਿਉਂ? ਪ੍ਰਿੰਸੀਪਲ ਗੰਗਾ ਸਿੰਘ ਬੜਾ ਸੋਹਣਾ ਲਿਖਦੇ ਆ, ਸੋਹਣਾ ਉਹਨਾਂ ਨੇ ਜੀਵਨ ਲਿਖਿਆ ਹਜ਼ੂਰ ਬੰਦੀ ਛੋੜ ਦਾ। ਬਾਦਸ਼ਾਹ ਪੁੱਛਦਾ ਕਿਉਂ, ਸਿੱਖ ਕਹਿੰਦਾ ਬਾਦਸ਼ਾਹ ਮੁਗਲ ਰਾਜ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ ਨਾ। ਕਹਿੰਦਾ ਹਾਂ। ਕਹਿੰਦਾ ਸਾਡੇ ਘਰ ਵਿੱਚ ਲੋਧੀਆਂ ਦੇ ਰਾਜ ਦੇ ਕੋਈ ਸਿੱਕੇ ਪਏ ਨੇ, ਉਹਨਾਂ ਤੇ ਮੋਹਰਾਂ ਲੋਧੀ ਰਾਜ ਦੀਆਂ ਨੇ। ਕੀ ਲੋਧੀ ਰਾਜ ਦੀ ਕਰੰਸੀ ਮੁਗਲਾਂ ਦੇ ਰਾਜ ਵਿੱਚ ਚੱਲੇਗੀ? ਜਹਾਂਗੀਰ ਤੜਪ ਕੇ ਕਹਿੰਦਾ ਬਿਲਕੁਲ ਨਹੀਂ, ਸਾਡੇ ਰਾਜ ਚ ਸਾਡਾ ਹੀ ਸਿੱਕਾ ਚੱਲੇਗਾ। ਅੱਗੋ ਕਹਿੰਦਾ ਤੂੰ ਦੁਨਿਆਵੀ ਬਾਦਸ਼ਾਹ ਹੈ, ਉਹ ਸੱਚਾ ਪਾਤਸ਼ਾਹ ਹੈ, ਚੇਤੇ ਰੱਖੀ। ਜੇ ਤੇਰੇ ਰਾਜ ਵਿੱਚ ਲੋਧੀਆਂ ਦੇ ਸਿੱਕੇ ਨਹੀਂ ਚੱਲਣੇ, ਜਿੱਥੇ ਪ੍ਰੇਮ ਵਾਲੀ ਘਾਹ ਦੀ ਗੱਠ ਮੇਰੀ ਮਿਹਨਤ ਦੇ ਟਕੇ ਚੱਲਣੇ ਨੇ, ਉੱਥੇ ਤੇਰੇ ਸੋਨੇ ਦੀਆਂ ਮੋਹਰਾਂ ਤੇ ਛੋਲੇ ਵੰਡਾ ਗੁਰੂ ਦੇ ਘੋੜੇ ਅੱਗੇ ਨਹੀਂ ਚੱਲਣਾ। ਮੈਂ ਸਤਿਗੁਰਾਂ ਨੂੰ ਲੈ ਕੇ ਆਇਆ। ਬਸ ਉਸ ਦਿਨ ਉੱਤਰ ਮਿਲ ਗਿਆ, ਇੱਕ ਘਾਹ ਖੋਤਰਨ ਵਾਲੇ ਦੀ ਨਜ਼ਰ ਵਿੱਚ ਗੁਰੂ ਦੀ ਥਾਂ ਕੀ ਹੈ ਤੇ ਬਾਦਸ਼ਾਹ ਦੀ ਥਾਂ ਕੀ ਹੈ। ਉਹਨੇ ਪੁੱਛਿਆ ਤੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਆ? ਘਾਹ ਦੀ ਗੱਠ ਚੁੱਕੀ, ਧੰਨ ਗੁਰੂ ਹਰਗੋਬਿੰਦ ਸਾਹਿਬ ਵੱਲ ਤੁਰ ਪਿਆ। ਮੇਰੇ ਮੇਹਰਾਂ ਦੇ ਦਾਤੇ, ਜਿੱਥੇ ਸਤਿਗੁਰਾਂ ਦੋ ਕਿਰਪਾਨਾਂ ਪਾਈਆਂ ਗੁਰੂ ਗੁਰਮੁਖੋ, ਗੁਰੂ ਹਰਗੋਬਿੰਦ ਸਾਹਿਬ ਇੰਨਾ ਪਿਆਰ ਕਰਦੇ ਨੇ ਸਿੱਖਾਂ ਨੂੰ, ਮੈਂ ਸੋਚਣਾ ਕਿੱਥੇ ਕਸ਼ਮੀਰ ਦੀ ਧਰਤੀ ਮਾਈ ਚੋਲਾ ਬਣਾ ਕੇ ਬੈਠੀ ਉਹਦਾ ਚੋਲਾ ਲੈਣ ਚਲੇ ਗਏ। ਕਿੱਥੇ ਨਾਨਕ ਮਤਾ ਸਾਹਿਬ ਅੱਜ ਕੱਲ ਉੱਤਰਾਂਚਲ ਚ ਅਲਮਸਤ ਨੂੰ ਜੋਗੀਆਂ ਨੇ ਮਾਰਿਆ ਉੱਥੇ ਚਲੇ ਗਏ। ਕਿੱਥੇ ਭਾਈ ਰੂਪਾਂ ਤੇ ਭਾਈ ਸਾਧੂ ਤਪਦੀ ਦੁਪਹਿਰ ਚ ਪਾਣੀ ਠੰਡਾ ਵੇਖ ਕੇ ਕਹਿੰਦੇ ਅੱਜ ਗੁਰੂ ਹਰਗੋਬਿੰਦ ਸਾਹਿਬ ਆਵੇ, ਉਹ ਛਕ ਲੈਣ, ਉਹਦਾ ਜਲ ਛਕਣ ਚਲੇ ਗਏ। ਕਿੱਥੇ ਬਾਬਾ ਬਕਾਲਾ ਸਾਹਿਬ ਬੈਠੇ ਬੁਤਾਲੇ, ਭਾਈ ਪੱਲਾ ਪੱਲੇ ਨਾਲ ਗੁੜ ਬੰਨ ਕੇ ਕਈ ਦਿਨਾਂ ਦਾ ਤੁਰਿਆ ਫਿਰਦਾ ਹੈ, ਸਤਿਗੁਰੂ ਆਪ ਇਕੱਲੇ ਉਹਦਾ ਗੁੜ ਖਾਣ ਵਾਸਤੇ ਚਲੇ ਗਏ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਹੈ। ਇਹ ਘਾਹ ਦੀ ਗੱਠ ਲੈ ਕੇ ਆਇਆ ਸਿੱਖ ਮਹਾਰਾਜ ਅੱਗੇ ਲੈਣ ਤੁਰ ਗਏ। ਸਤਿਗੁਰੂ ਕਹਿੰਦੇ ਘਾਹ ਮੈਨੂੰ ਚੁਕਾ ਦੇ, ਮੈਨੂੰ ਗੱਠ ਚੁਕਾ। ਉਹਨੇ ਨੀਵੀਂ ਪਾਈ, ਕਹਿੰਦਾ ਨਹੀਂ ਨਹੀਂ ਮੈਂ ਭੁਲੇਖਾਂ ਖਾ ਗਿਆ, ਇਹ ਗੱਠ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਚ ਰੱਖਣੀ ਹੈ। ਤੇ ਮਹਾਰਾਜ ਦੀ ਰਸਨਾ ਚੋਂ ਨਿਕਲਿਆ ਧੰਨ ਸਿੱਖੀ, ਧੰਨ ਸਿੱਖੀ ਸਿੱਖਾ ਜਿਹਨੂੰ ਤੂੰ ਮਿਲਣ ਵਾਸਤੇ ਆਇਆ, ਤੂੰ ਨਦੀ ਦੀ ਤਰ੍ਹਾਂ ਉਛਾਲੇ ਮਾਰ ਕੇ ਆਇਆ, ਗੁਰੂ ਸਮੁੰਦਰ ਬਣ ਕੇ ਤੈਨੂੰ ਅੱਗੋਂ ਲੈਣ ਵਾਸਤੇ ਆਇਆ ਹੈ। ਇਹ ਮੈਨੂੰ ਘਾਹ ਦੀ ਗੱਠ ਦੇ ਦੇ, ਮੈਂ ਬੇਨਤੀ ਕਰਾਂ। ਇੱਥੋਂ ਫਿਰ ਸਤਿਗੁਰੂ ਨੂੰ ਬੜੀ ਚਲਾਕੀ ਨਾਲ, ਯਾਦ ਰੱਖਿਓ ਕੱਲੀ ਸਾਰ ਸਤੀ ਨਹੀਂ, ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ ਗਿਆ। ਉਂਝ ਮੈਂ ਕੋਈ ਨਵੀਂ ਗੱਲ ਨਹੀਂ ਕਰਾਂਗਾ, ਭੱਟਵਈਆਂ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਜਿਹੜੇ ਸੱਜਣ ਘਰ ਬੈਠੇ ਸੁਣਦੇ ਹੋਣਗੇ ਉਹਨਾਂ ਦੇ ਮਨ ਚ ਹੋਵੇਗਾ ਸ਼ਾਇਦ, ਪਤਾ ਨਹੀਂ। ਕਈ ਕਹਿੰਦੇ ਨੇ 52 ਰਾਜੇ ਵੱਡੀਆਂ ਸਜਾਵਾਂ ਵਾਲੇ ਸਨ ਤੇ 51 ਛੋਟੀਆਂ ਵਾਲੇ ਸਨ, 103 ਗਿਣਦੇ ਆ, ਪਰ ਜੋ ਸਾਡੇ ਕੋਲ ਪ੍ਰਚਲਿਤ ਹੈ ਅਸੀਂ 52 ਦੇ ਜ਼ਿਕਰ ਕਰਾਂਗੇ। ਸਿਰਫ ਨੌਲੇਜ ਲਈ ਮੈਂ ਆਪ ਨੂੰ ਬੇਨਤੀ ਕਰ ਰਿਹਾ। ਮਹਾਰਾਜ ਕਿਲੇ ਚ ਗਏ, ਇਹ ਕਿਲਾ ਕੀ ਸੀ? ਗਵਾਲੀਅਰ ਦਾ ਕਿਲਾ ਰਾਜਸੀ ਕੈਦੀਆਂ ਵਾਸਤੇ ਸੀ। ਇੱਥੇ ਜਿਹੜਾ ਆ ਜਾਂਦਾ ਸੀ, ਯਾਦ ਰੱਖਿਓ ਉਹਦੀਆਂ ਹੱਡੀਆਂ ਬਾਹਰ ਨਿਕਲਦੀਆਂ ਸਨ, ਜਿੰਦਾ ਛੇਤੀ ਬਾਹਰ ਨਹੀਂ ਸੀ ਨਿਕਲਦਾ। ਇੱਥੇ ਖਾਣੇ ਵਿੱਚ ਪੋਇਜ਼ਨ ਦਿੱਤਾ ਜਾਂਦਾ ਸੀ। ਗੁਰੂ ਹਰਗੋਬਿੰਦ ਸਾਹਿਬ ਗਏ, ਸਰਕਾਰ ਵੱਲੋਂ ਮਿਲਦੀ ਹੋਈ ਰੋਟੀ ਹਜ਼ੂਰ ਨੇ ਨਾ ਕਰ ਦਿੱਤੀ। ਕੁਝ ਕਹਿੰਦੇ ਜੋ ਰੋਜ਼ਾਨਾ ਮਿਲਦਾ ਸੀ ਮਹਾਰਾਜ ਨੇ ਤਕਸੀਮ ਕਰਤਾ ਦੂਜਿਆਂ ਚ। ਉੱਥੇ ਕਿਲੇ ਦਾ ਜਿਹੜਾ ਦਰੋਗਾ ਸੀ ਉਹਦਾ ਨਾਮ ਸੀ ਖਰੀ ਦਾਸ, ਕਈਆਂ ਨੇ ਖਰੀ ਰਾਮ ਲਿਖਿਆ। ਉਂਝ ਇੱਕ ਵਿਦਵਾਨ ਕਹਿੰਦਾ ਉਸਦਾ ਨਾਂ ਸੀ ਖਰੀ ਦਾਸ ਯਾਦਵ, ਇੱਕ ਵਿਦਵਾਨ ਕਹਿੰਦਾ ਖਰੀ ਦਾਸ ਯਾਦਵ ਬਨਜਾਰਾ ਸੀ। ਉਹ ਸਤਿਗੁਰਾਂ ਲਈ ਸ਼ਰਧਾ ਰੱਖਦਾ। ਮੈਂ ਹੋਰ ਬੇਨਤੀ ਕਰਦੇ ਹਾਂ, ਇੱਕ ਸਿੱਖ ਲਿਖਦਾ ਉਹ ਆਗਰੇ ਦੇ ਸਿੱਖਾਂ ਦਾ ਮੁੰਡਾ ਸੀ ਹਰੀਦਾਸ, ਪਰ ਅਸੀਂ ਜੋ ਪੜ੍ਹਦੇ ਹਾਂ ਦਰੋਗਾ, ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਉਹ ਪ੍ਰਭਾਵਿਤ ਹੋ ਗਿਆ। ਹਜ਼ੂਰ ਨੇ ਕਿਹਾ ਸੀ ਇੱਥੋਂ ਦਾ ਭੋਜਨ ਨਹੀਂ ਛਕਣਾ। ਬਾਹਰ ਸਿੱਖ ਭਾਈ ਜੇਠਾ ਦਾ ਜ਼ਿਕਰ ਕੀਤਾ ਜਾਂਦਾ, ਭਾਈ ਰਾਜੂ ਦਾ ਜ਼ਿਕਰ ਕੀਤਾ ਜਾਂਦਾ, ਕਿਰਤ ਕਰਕੇ ਹਜ਼ੂਰ ਨੂੰ ਕੁਝ ਹਰੀਦਾਸ ਦਰੋਗੇ ਦੇ ਘਰ ਦਾ ਜ਼ਿਕਰ ਕਰਦੇ ਆ। ਬਾਹਰੋਂ ਆਇਆ ਪ੍ਰਸ਼ਾਦਾ ਅਲੂਣਾ ਪ੍ਰਸ਼ਾਦਾ ਹਰੂ ਸਕਦੇ ਆ। ਹੋਇਆ ਕਿ ਮਹਾਰਾਜ ਜਾਣ ਦੀ ਦੇਰ ਸੀ ਜੀ, ਸ਼ਾਮ ਦੇ ਦੀਵਾਨ ਲੱਗਣ ਲੱਗ ਪਏ, ਸਵੇਰੇ ਆਸਾ ਕੀ ਵਾਰੋਂ ਲੱਗ ਪਈ। ਜਿਹੜੇ ਮਾਨਸਿਕ ਤੌਰ ਤੇ ਬਿਲਕੁਲ ਮਰੇ ਪਏ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡਿੱਗਿਆ ਹੋਇਆ ਰਾਜਿਆਂ ਨੂੰ ਖੜਿਆਂ ਕਰ ਦਿੱਤਾ। ਉਸ ਗਵਾਲੀਅਰ ਦੇ ਕਿਲੇ ਦਾ ਸਾਰਾ ਮਾਹੌਲ ਬਦਲ ਗਿਆ, ਇੱਕ ਚਾਲ ਚੱਲੀ ਗਈ। ਇੱਕ ਪੱਤਰਿਕਾ ਚੰਦੂ ਨੇ ਭੇਜੀ, ਇੱਕ ਉਹਨੇ ਚੋਲਾ ਭੇਜਿਆ। ਉਹ ਚੋਲੇ ਦੇ ਵਿੱਚ ਜ਼ਹਿਰ ਲੱਗਾ ਹੋਇਆ ਸੀ। ਜੇ ਕੋਈ ਤਨ ਤੇ ਪਾ ਲੈ ਇਹ ਸਰੀਰ ਦੇ ਮਸਾਮਾਂ ਰਾਹੀਂ ਉਹ ਜ਼ਹਿਰ ਬਾਡੀ ਵਿੱਚ ਜਾ ਸਕਦਾ ਹੈ। ਹਰੀ ਦਾਸ ਦਰੋਗੇ ਕੋਲ ਚੋਲਾ ਆਇਆ ਪਰ ਉਹਨੇ ਹਜ਼ੂਰ ਨੂੰ ਦੱਸ ਦਿੱਤਾ ਜ਼ਹਿਰ ਵਾਲਾ ਹੈ, ਨਹੀਂ ਪਾਇਆ। ਇੱਧਰ ਮੈਂ ਬੇਨਤੀ ਕਰਾਂ, ਭਾਈ ਜੇਠੇ ਵਰਗਿਆਂ ਨੇ ਜਹਾਂਗੀਰ ਨੂੰ ਡਰਾਰ ਦਿੱਤਾ, ਬਿਲਕੁਲ ਕੰਬ ਗਿਆ, ਬਿਮਾਰ ਹੋ ਗਿਆ ਜਹਾਂਗੀਰ। ਇੱਕ ਉਹ ਮੈਂਟਲੀ ਤੌਰ ਤੇ ਮੈਂ ਕਹਿ ਸਕਣਾ ਵਹਿਮੀ ਬਹੁਤ ਸੀ, ਇੰਨਾ ਵਹਿਮੀ ਸੀ ਜੀ, ਉਹ ਤਾਂ ਚੜ੍ਹਦਾ ਹੁੰਦਾ ਸੀ, ਜੋਤਿਸ਼ਾਂ ਨੂੰ ਪੁੱਛਦਾ ਸੀ ਚੱਲਣਾ ਕਿ ਨਾ। ਉਹ ਜਦੋਂ ਡਰਨ ਲੱਗਾ ਫਿਰ ਤਿੰਨ ਬੰਦੇ ਯਾਦ ਰੱਖਿਓ, ਇੱਕ ਵਜ਼ੀਰ ਖਾਂ, ਇੱਕ ਸਾਈਂ ਮੀਆਂ ਮੀਰ, ਇੱਕ ਨਿਜ਼ਾਮਦੀਨ ਔਲੀਆ, ਨਿਜ਼ਾਮੂਦੀਨ ਨਹੀਂ, ਨਿਜ਼ਾਮਦੀਨ ਔਲੀਆ, ਤੇ ਇੱਕ ਮਲਕਾ ਏ ਨੂਰ ਜਹਾਂ। ਜਦੋਂ ਸਾਈਂ ਮੀਆਂ ਮੀਰ ਮਿਲਦੇ ਆ ਜਹਾਂਗੀਰ ਨੂੰ, ਆਪ ਚੱਲ ਕੇ ਜਾਂਦੇ ਆ ਜੀ ਹਜ਼ੂਰ ਦੀ ਰਿਹਾਈ ਵਾਸਤੇ। ਇਹਨੂੰ ਭੁੱਲਣਾ ਨਹੀਂ ਚਾਹੀਦਾ ਇਹਨਾਂ ਸੱਜਣਾਂ ਨੂੰ, ਵਜ਼ੀਰ ਖਾਂ ਲਾਹੌਰੀਆ, ਸਾਈਂ ਮੀਆਂ ਮੀਰ, ਨਿਜ਼ਾਮਦੀਨ ਔਲੀਆ, ਨੂਰਜਾਂ ਦਾ ਜ਼ਿਕਰ ਕੀਤਾ ਜਾਂਦਾ। ਉੱਥੇ ਜਦੋਂ ਬਾਦਸ਼ਾਹ ਦੱਸਦਾ ਵੀ ਮੈਂ ਬਹੁਤ ਪਰੇਸ਼ਾਨ ਹਾਂ, ਤੇ ਸਾਈਂ ਮੀਆਂ ਮੀਰ ਕਹਿੰਦਾ ਜਿਹੜਾ ਰੱਬ ਦੀ ਜਾਤ ਨੂੰ ਕੈਦ ਕਰਦਾ ਉਹਨੇ ਸ਼ਾਂਤ ਕਿਤੇ ਹੋ ਸਕਣਾ। ਕਹਿੰਦਾ ਕੌਣ? ਉਹ ਕਹਿੰਦਾ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੁਸੀਂ ਸ਼ਹੀਦ ਕਰ ਦਿੱਤਾ, ਉਹਨਾਂ ਦੇ ਬੇਟੇ ਨੂੰ ਕੈਦ ਵਿੱਚ ਕੀਤਾ। ਤੇ ਇੱਥੇ ਬਸ ਨਹੀਂ, ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਤਬਦੀਲੀ ਆ ਗਈ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਅੰਮ੍ਰਿਤਸਰ ਸਨ, ਧੰਨ ਬਾਬਾ ਬੁੱਢਾ ਸਾਹਿਬ। ਭਾਈ ਗੁਰਦਾਸ ਸਾਹਿਬ ਦੀ ਉਮਰ 70 ਸਾਲ ਟੱਪ ਚੁੱਕੀ ਸੀ। ਬਾਬਾ ਬੁੱਢਾ ਸਾਹਿਬ ਦੀ ਉਮਰ ਮੈਂ ਜ਼ਿਆਦਾ ਨਾ ਕਹਾਂ, ਘੱਟੋ ਘੱਟ ਉਹਨਾਂ ਦੀ ਉਮਰ 110-112 ਸਾਲ ਦੇ ਕਰੀਬ ਆਪਾਂ ਕਹਿ ਸਕਦੇ। ਉਸ ਬਜ਼ੁਰਗ ਬਾਬਾ ਜੀ ਨੇ ਇੱਥੋਂ ਫਿਰ ਸ਼ਬਦ ਚੌਕੀ ਕੱਢੀ। ਉਹ ਸ਼ਬਦ ਚੌਕੀ ਗਵਾਲੀਅਰ ਦੇ ਕਿਲੇ ਤੱਕ ਗਈ। ਉਸ ਵਕਤ ਦਾ ਸਮਕਾਲੀ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਰਾਈਟਰ ਕਹਿੰਦਾ ਕਿ ਪੰਜਾਬ ਤੋਂ ਸਿੱਖ ਵਜ਼ੀਰਾਂ ਬਣਾ ਕੇ ਚੱਲਣ ਲੱਗ ਪਏ। ਬਾਬਾ ਬੁੱਢਾ ਸਾਹਿਬ ਅੱਗੇ ਤੁਰੇ ਗਵਾਲੀਅਰ ਦੇ ਕਿਲੇ ਨੂੰ ਜਾ ਕੇ ਪਰਿਕਰਮਾ ਕਰਨੀ ਤੇ ਕੰਧਾਂ ਚੁੰਮ ਕੇ ਦਰਵਾਜ਼ੇ ਅੱਗੇ ਮੱਥਾ ਟੇਕਣਾ, ਸਾਡੇ ਦਿਲ ਦਾ ਪਾਤਸ਼ਾਹ ਇੱਥੇ ਬੈਠਾ। ਪਿਆਰਿਓ, ਬਾਦਸ਼ਾਹ ਡਰ ਵੀ ਗਿਆ, ਉਸ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਰਿਖਾਈ ਦਾ ਹੁਕਮ ਦਿੱਤਾ ਤੇ ਰਿਖਾਈ ਦੀ ਚਿੱਠੀ ਲੈ ਕੇ ਵਜ਼ੀਰ ਖਾਂ ਗਿਆ ਲਾਹੌਰੀਆ। ਇਹਨੇ ਮਹਾਰਾਜ ਜੀ ਨੂੰ ਕਿਹਾ ਆਪ ਜੀ ਦੀ ਰਿਖਾਈ। ਸਤਿਗੁਰਾਂ ਨੇ ਰਿਹਾਈ ਦਾ ਕਾਗਜ਼ ਪੜਿਆ, ਰਾਜੇ ਸਾਰੇ ਇਕੱਠੇ ਹੋ ਗਏ। ਇਹਦੇ ਵਿੱਚ ਪਹਾੜੀ ਰਾਜੇ ਵੀ ਸਨ ਜੀ, ਉਹ ਵੀ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਦੇ ਨਾਲ ਵੈਰ ਕਮਾਉਂਦੇ ਰਹੇ, ਗੁਰੂ ਗੋਬਿੰਦ ਸਿੰਘ ਜੀ ਨਾਲ। ਉਹਨਾਂ ਕਿਹਾ ਜੀ ਉਹਨਾਂ ਦੀ ਔਲਾਦ, ਉਹਨਾਂ ਕਿਹਾ ਮਹਾਰਾਜ ਅੱਜ ਤੁਸੀਂ ਨਾਲ ਲੈ ਕੇ ਗਏ, ਸਾਨੂੰ ਕਿਸੇ ਨਹੀਂ ਕੱਢਣਾ। ਸਤਿਗੁਰੂ ਰੋਕ ਗਿਆ, ਉਹਨਾਂ ਵਜ਼ੀਰ ਖਾਂ ਨੂੰ ਕਿਹਾ ਅਸੀਂ ਇਕੱਲੇ ਬਾਹਰ ਨਹੀਂ ਆਵਾਂਗੇ, ਰਾਜਿਆਂ ਨੂੰ ਵੀ ਬਾਹਰ ਕੱਢਣਾ ਹੋਵੇਗਾ। ਜਹਾਂਗੀਰ ਨੇ ਕਿਹਾ ਕਿ ਜਿਹੜੇ ਗੁਰਦੇਵ ਦਾ ਦਾਮਨ ਪਕੜ ਲੈਣਗੇ। ਸਾਡਾ ਇਤਿਹਾਸ ਕੋਈ 50 ਕਲੀਆਂ ਵਾਲਾ, ਕੋਈ 52 ਕਲੀਆਂ ਵਾਲੇ ਦੱਸਦੇ ਆ। ਉਹਨਾਂ 52 ਰਾਜਿਆਂ ਨੂੰ ਸਤਿਗੁਰਾਂ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਾਇਆ। ਜਦੋਂ ਹਜ਼ੂਰ ਬਾਹਰ ਨਿਕਲੇ, ਉਹਨਾਂ ਰਾਜਿਆਂ ਨੇ ਇਕੱਠੇ ਹੋ ਕੇ ਕਿਹਾ ਦਾਤਾ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ। ਉਸ ਦੇ ਨਾਮ ਪੈ ਗਿਆ ਦਾਤਾ ਬੰਦੀ ਛੋੜ। ਸੰਗਤ ਜੀ, ਹਰੀ ਰਾਮ ਹਰੀ ਦਾਸ ਦਰੋਗਾ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਘਰ ਲੈ ਗਿਆ। ਸ਼ਾਇਦ ਆਪ ਨੂੰ ਪਤਾ ਹੋਣਾ, ਸੂਝਵਾਨ ਸਾਰੇ ਅੱਜ ਕੱਲ੍ਹ ਪੜ੍ਹਦੇ ਆ, ਹਰੀ ਦਾਸ ਦਰੋਗੇ ਨੇ ਇੱਕ ਰਾਤ ਫਿਰ ਸਤਿਗੁਰਾਂ ਨੂੰ ਆਪਣੇ ਘਰ ਰੱਖਿਆ, ਸੇਵਾ ਕੀਤੀ। ਉਸ ਰਾਤ ਫਿਰ ਉਹਨੇ ਆਪਣੇ ਘਰ ਦੇ ਬਨੇਰਿਆਂ ਦੇ ਉੱਤੇ ਦੀਪ ਮਾਲਾ ਕੀਤੀ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ। ਮੈਂ ਬੇਨਤੀ ਕਰਾਂ, ਬਾਦਸ਼ਾਹ ਡਰ ਚੁੱਕਾ ਹੈ, ਉਹਨੇ ਫਿਰ ਚਮੜੀ ਬਚਾਉਣ ਲਈ, ਕਸੂਰ ਬਾਦਸ਼ਾਹ ਦਾ ਵੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਕੈਦ ਤੋਂ ਬਾਹਰ ਆਉਂਦੇ ਨੇ ਫਿਰ ਚੰਦੂ ਹਜ਼ੂਰ ਦੇ ਹਵਾਲੇ ਕੀਤਾ ਜਾਂਦਾ ਹੈ। ਉਸ ਚੰਦੂ ਨੂੰ ਫਿਰ ਮਹਾਰਾਜ ਲਿਆਉਂਦੇ ਹੋਏ ਲਾਹੌਰ ਤੱਕ ਲਿਜਾਂਦੇ ਆ। ਉਹੀ ਪੜਪੂੰਜਾ ਜਿਹਨੇ ਹਜ਼ੂਰ ਦੇ ਸੀਸ ਉੱਤੇ ਕੜਛਿਆਂ ਨਾਲ ਰੇਤ ਪਾਈ, ਉਸੇ ਕੜਛੇ ਨਾਲ ਚੰਦੂ ਦੀ ਮੌਤ ਹੁੰਦੀ ਹੈ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ। ਮੈਂ ਬੜਾ ਸੰਖੇਪ ਜੀ ਬੇਨਤੀ ਕੀਤੀ, ਜ਼ਿਆਦਾ ਡਿਟੇਲ 'ਚ ਨਹੀਂ। ਗੁਰੂ ਹਰਗੋਬਿੰਦ ਸਾਹਿਬ ਅੰਦਰੋਂ ਵੀ ਬੰਦੀ ਮੁਕਤ ਕਰਾਉਂਦੇ ਆ, ਬਾਹਰੋਂ ਵੀ। ਅੱਜ ਆਪਾਂ ਸਾਰੇ ਜੀ, ਅੱਜ ਸਤਿਗੁਰੂ ਜੇ ਬੰਦੀ ਨੇ ਤੇ ਯਾਦ ਰੱਖਿਓ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਦੀ ਵਿੱਚ ਸਿੱਖ ਵੀ ਬੰਦੀ ਰਿਹਾ ਹੈ। ਅੱਜ ਵੀ ਸਾਡੇ ਸਿੰਘ, ਮੈਂ ਇਹ 'ਚ ਕੋਈ ਕਿਸੇ ਨੇ ਮੈਨੂੰ ਕਿਹਾ ਕਹਿਣ ਲਈ, ਜਦੋਂ ਆਤਮਾ ਆਵਾਜ਼ ਦਿੰਦੀ ਹੈ ਕਿੰਨੇ ਕਿੰਨੇ ਸਾਲ ਹੋ ਗਏ ਨੇ ਜੇਲ੍ਹਾਂ ਵਿੱਚ ਪਏ ਨੇ, ਕਾਨੂੰਨ ਮੁਤਾਬਕ ਜੇ ਦੇਖੋ ਉਹ ਆਪਣੀਆਂ ਸਜਾਵਾਂ ਭੁਗਤ ਚੁੱਕੇ ਆ। ਇਹ ਗੱਲ ਵੱਖਰੀ ਕਿ ਉਹਨਾਂ ਦੀ ਕੈਦ ਉੱਤੇ ਕੋਈ ਦਿਲੋਂ ਹਾ ਦਾ ਨਾਰਾ ਮਾਰ ਕੇ ਤੁਰਦਾ, ਕੋਈ ਆਪਣੀ ਸਿਆਸਤ ਕਰਦਾ ਹੈ। ਪਰ ਆਪਾਂ ਅੱਜ ਸਾਰੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਬੰਦੀ ਛੋੜ ਦਾਤਾ ਜੀ, ਤੁਸੀਂ ਕਿਰਪਾ ਕਰੋ, ਮਿਹਰ ਕਰੋ, ਉਹਨਾਂ ਸਿੰਘਾਂ ਨੂੰ ਵੀ ਮੁਕਤ ਕਰ ਦਿਓ ਜਿਹੜੇ ਕਈ ਕਈ ਸਾਲਾਂ ਦੇ ਜੇਲ੍ਹਾਂ ਵਿੱਚ ਬੈਠੇ ਹੋਏ। ਇਹ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਇਹ ਸਭ ਲਈ ਜੀ, ਸਾਰਿਆਂ ਲਈ। ਸਮਾਂ ਭਾਵੇਂ ਹੋ ਚੁੱਕਾ ਹੈ, ਆਓ ਜੀ ਅੱਜ ਦਾ ਇਹ ਸਿਮਰਨ ਜਿਹੜਾ ਆਪਾਂ ਕਰਾਂਗੇ, ਇਹ ਆਪਾਂ ਉਹਨਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਰੀਏ। ਅਰਦਾਸ ਕਰੀਏ, ਮਾਲਕ ਜੀ ਬੰਦੀ ਗਈ ਬਹੋੜ, ਬੰਦੀ ਛੋੜ ਨਿਰੰਕਾਰ ਦੁਖਦਾਰੀ। ਇਹ ਬੇਨਤੀ ਕਰੀਏ ਦਾਤਾ ਜੀ, ਕਿਸੇ ਦੀ ਅਪੀਲ ਦਲੀਲ ਨਹੀਂ ਕੋਈ ਸੁਣਦੇ ਪਏ, ਹਾਕਮ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜੂੰ ਹੋ ਸਹਾਏ। ਤੇ ਫਿਰ ਗੁਰੂ ਹਰ ਤੇਗ ਬਹਾਦਰ ਸਾਹਿਬ ਕਹਿਣਗੇ, ਹਾਂ ਤੂੰ ਬੇਨਤੀ ਕਰ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਾਹਿਬ। ਦਾਤਾ ਬੰਦੀ ਛੋੜ ਦਾ ਧਿਆਨ ਧਰੋ। ਜਿਹੜੇ ਸਿੰਘ ਇਸ ਵੇਲੇ ਜੇਲ੍ਹਾਂ ਵਿੱਚ ਬੈਠੇ ਨੇ ਨਾ, ਅੰਦਰੋਂ ਸੀਨੇ ਤੋਂ ਹਜ਼ੂਰ ਦੇ ਚਰਨਾਂ 'ਚ ਅਰਦਾਸ ਕਰੀਏ। ਚਲੋ ਆਓ ਜੀ ਸਾਰੇ ਅੱਜ ਦਾ ਨਾਮ ਜਪ ਉਹਨਾਂ ਦੀਆਂ ਕਮਾਈਆਂ ਨੂੰ ਸਮਰਪਿਤ ਕਰੀਏ।
ਸਤਨਾਮ ਵਾਹਿਗੇ ਗੁਰੂ, ਸਤਨਾਮ ਵਾਹਿਗੇ ਗੁਰੂ।
ਸਾਰੇ ਸਿੰਘ ਬੋਲੋ,
ਸਤਨਾਮ ਵਾਹਿਗੇ ਗੁਰੂ, ਸਤਨਾਮ ਵਾਹਿਗੇ ਗੁਰੂ। ਸਤਨਾਮ ਵਾਹਿਗੇ ਗੁਰੂ, ਸਤਨਾਮ ਵਾਹਿਗੇ ਗੁਰੂ। ਸਤਨਾਮ 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 ਜੀ, ਵਾਹਿਗੁਰੂ 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 ਜੀ।
ਸਤਨਾਮ 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 ਜੀ, ਵਾਹਿਗੁਰੂ 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 ਜੀ।
ਸਤਨਾਮ 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 ਜੀ, ਵਾਹਿਗੁਰੂ 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 ਜੀ।
ਸਤਨਾਮ 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 ਜੀ, ਵਾਹਿ
ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ।
ਵਾਹਿਗੁਰੂ 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 ਜੀ।
वाहे गुरु वाहे गुरु वाहे गुरु जी।
साध संगत जी विचार कर दिया इतिहास सुना दिया बिलकुल संखेप आपां चले हां आप जी कृपा करके बख्श देना ऐश्वर्य धन गुरु रामदास जी आप जी दे चरणा दा कुटान कोट शुकर आप जी सेवा ले ली कल नू एक दिन होर इस वरे दे गुरु रामदास जी दे पुरब दी कथा आपां करांगे कल दा एक दिन होर असीस बख्शो आओ जी शब्द दे अंतलियां तुकां सरवण करो जी
जाप ताप भगत सापूरी जो प्रभ कै मन पाई नाम जपत त्रिसना सब बुझी है नानक त्रिपत अगाई वाहे गुरु जी का खालसा वाहे गुरु जी की फतेह।